ਆਖੀ 21ਵੀਂ ਭਾਈ ਹੇਮਾ। ਫਿਰ ਕਈ ਪਿੰਡੀ ਹੁੰਦੇ ਹੋਏ ਗੁਰੂ ਜੀ ਖਾਨਪੁਰ ਪਹੁੰਚੇ। ਇਹ ਥਾਂ ਜਿੱਥੇ ਹੁਣ ਤਰਨ ਤਾਰਨ ਹੈ ਉਸ ਦੇ ਕੋਲ ਵਾਰ ਗੋਇੰਦਵਾਲ ਪਾਸੇ ਹੁੰਦਾ ਸੀ। ਅੱਜ ਆਪ ਨਾਲ ਕੇਵਲ 5 ਸਿੱਖ ਸਨ। ਪਿੰਡੋਂ ਬਾਹਰ ਹੀ ਇੱਕ ਰੁੱਖਾਂ ਦੀ ਝੰਗੀ ਹੇਠ ਬੈਠ ਭਜਨ ਵਿੱਚ ਲੀਨ ਹੋ ਗਏ। ਸ਼ਾਮਾਂ ਵੇਲੇ ਮੀਂਹ ਲੱਥਾ, ਪਿੰਡ ਵਿੱਚੋਂ ਕਿਸੇ ਨੇ ਸਾਰ ਨਾ ਲਈ। ਜਾਪਦਾ ਹੈ ਸਾਰੇ ਸਰਵਰਗੇ ਸਨ। ਇੱਕ ਸਿੱਖ ਨੇ ਕਿਹਾ, ਜੀ ਮੈਂ ਜਾਵਾਂ ਤੇ ਪਿੰਡ ਵਿੱਚ ਕੋਈ ਟਿਕਾਣਾ ਰਹਿਣ ਬਸੇਰੇ ਲਈ ਲੱਭਾਂ। ਤਾਂ ਗੁਰੂ ਜੀ ਨੇ ਕਿਹਾ, ਐਸਾ ਨਾ ਕਰ, ਸ਼ਾਂਤੀ ਨਾਲ ਸਾਈਂ ਦੀ ਟੇਕ ਤੇ ਬੈਠਾ ਰਹੋ, ਮਾਲਕ ਭਲੀ ਕਰੇਗਾ। ਪਰ ਬਿਧੀ ਚੰਦ ਨੇ, ਜੋ ਸਿੱਖ ਦਾ ਨਾਮ ਸੀ, ਬਹੁਤ ਬਿਨੈ ਕੀਤੀ ਤੇ ਗੁਰੂ ਜੀ ਨੇ ਕਿਹਾ, ਜਾ ਭਾਈ ਪਰਤਾਲ ਹੈ, ਜਾ ਪਿੰਡ ਗਿਆ ਤਾਂ ਥਾਂ ਤਾਂ ਕਿਸੇ ਕੀ ਦੇਣੀ ਸੀ, ਸਿੱਧੇ ਮੂੰਹ ਕੋਈ ਕੋਇਆ ਵੀ ਨਾ, ਸਗੋਂ ਮਜ਼ਾਕਾਂ ਕਰਨ ਲੱਗ ਪਏ। ਬਿਧੀ ਚੰਦ ਆਪਣਾ ਮੂੰਹ ਲੈ ਕੇ ਮੁੜ ਆਇਆ ਤਾਂ ਸਤਿਗੁਰਾਂ ਨੇ ਕਿਹਾ, ਭਾਈ ਟਿਕਿਆ ਰਹੋ, ਸਾਈ ਨੂੰ ਫਿਕਰ ਹੈ, ਉਹ ਆਪ ਕਿਸੇ ਨੂੰ ਘੱਲੇਗਾ। ਇਹਨੇ ਨੂੰ ਇੱਕ ਸਿੱਖ ਆ ਗਿਆ। ਇਸ ਸਿੱਖ ਦਾ ਨਾਮ ਸੀ ਹੇਮਾ। ਇਹ ਪਿੰਡੋਂ ਬਾਹਰ ਰਹਿੰਦਾ ਸੀ। ਆ ਕੇ ਬੇਨਤੀ ਕਰਨ ਲੱਗਾ, ਹੇ ਸਤਿਗੁਰੂ, ਦਾਸ ਪਾਸ ਇੱਕ ਛੱਪਰ ਜਿਹਾ ਹੈ, ਚਾਹੋ ਇਹ ਵੀ ਟੁੱਟਾ ਖੁੱਤਾ ਹੈ, ਆਪ ਜੀ ਦੇ ਲਾਇਕ ਤਾਂ ਨਹੀਂ, ਪਰ ਜੇ ਉੱਥੇ ਚੱਲੋ, ਆਰਾਮ ਕਰੋ ਤਾਂ ਮੈਂ ਸੁਖੀ ਹੋਵਾਂ ਕਿ ਮਰਾਂ। ਮਾਲਕ ਵੀ ਛਾਵੇਂ ਆ ਬੈਠਾ ਹੈ, ਪਰ ਜੇ ਉੱਥੇ ਚੱਲੋ, ਆਰਾਮ ਕਰੋ ਤਾਂ ਮੈਂ ਸੁਖੀ ਹੋਵਾਂ ਕਿ ਮੇਰਾ ਮਾਲਕ ਵੀ ਛਾਵੇਂ ਆ ਬੈਠਾ ਹੈ, ਨਹੀਂ ਤਾਂ ਮੰਦਾ ਪਿਆ ਲੱਗਦਾ ਹੈ ਕਿ ਮੈਂ ਛਾਵੇਂ ਬੈਠਾ ਰਹਾਂ ਤੇ ਮੇਰਾ ਗੁਰੂ ਤੇ ਮੇਰੇ ਵੀਰ ਰੜੇ ਪਏ ਬੈਠੇ ਭਿੱਜਦੇ ਰਹਿਣ। ਇਹ ਪਿਆਰ ਵੇਖ ਕੇ ਗੁਰੂ ਜੀ ਉੱਠ ਕੇ ਟੁਰ ਪਏ ਤੇ ਉਸ ਦੀ ਟੁੱਟੀ ਖੁੱਤੀ ਝੌਂਪੜੀ ਵਿੱਚ ਜਾ ਬਿਰਾਜੇ। ਹੇਮੇ ਨੇ ਜੋ ਕੁਝ ਸਰਿਆ ਬਣਿਆ ਰਿੰਨ ਪਕਾ ਕੇ ਅੱਗੇ ਧਰਿਆ ਤੇ ਛਕਾ ਕੇ ਪ੍ਰਸੰਨ ਹੋ ਗਿਆ। ਇਸ ਸਿੱਖ ਦਾ ਗਰੀਬੀ ਹਾਲ ਤੇ ਇਸ ਦੇ ਵਾਹਿਗੁਰੂ ਪ੍ਰੇਮੀ ਹੋਣ ਦਾ ਸਮਾਚਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਲਿਖਿਆ ਹੈ, ਜੋ ਇਉਂ ਹੈ। ਪੌੜੀ ਬਸਤਾ ਟੁੱਟੀ ਝੁੰਪਰੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਭਰਮਿਨਾ, ਮਿੱਤਰ ਨਾ ਇੱਠ ਤਨ ਰੂਪਹੀਣ, ਕਿਛ ਸਾਕ ਨਾ ਸਿਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ, ਤਿਸ ਕੀ ਤੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਅਰਥ, ਜੇ ਕੋਈ ਟੁੱਟੀ ਛੱਪਰੀ ਵਿੱਚ ਵਸਦਾ ਹੋਵੇ, ਕੱਪੜੇ ਉਸ ਦੇ ਸਾਰੇ ਪਾਟੇ ਹੋਣ, ਨਾ ਉੱਚੀ ਜਾਤ ਦਾ ਹੋਵੇ ਤੇ ਨਾ ਹੀ ਉਸ ਨੂੰ ਇੱਜ਼ਤ ਤੇ ਆਦਰ ਕਿਤੋਂ ਪ੍ਰਾਪਤ ਹੋਵੇ, ਤੇ ਸਦਾ ਜੰਗਲਾਂ ਵਿੱਚ ਭੌਂਦਾ ਫਿਰਦਾ ਹੋਵੇ, ਨਾ ਉਸ ਦਾ ਕੋਈ ਮਿੱਤਰ, ਨਾ ਪਿਆਰਾ, ਧਨ ਤੇ ਰੂਪ ਤੋਂ ਵੀ ਖਾਲੀ ਹੋਵੇ, ਕੋਈ ਸਾਕ ਸੰਬੰਧੀ ਵੀ ਨਾ ਹੋਣ, ਪਰ ਜੇ ਉਸ ਦਾ ਮਨ ਹਰੀ ਨਾਮ ਵਿੱਚ ਭਿੱਜਾ ਹੋਇਆ ਹੈ, ਤਾਂ ਇਹ ਸਭ ਕੁਝ ਦੀ ਅਹੋਂਦ ਦੇ ਬਾਵਜੂਦ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਵਾਹਿਗੁਰੂ ਉਸ ਤੇ ਪ੍ਰਸੰਨ ਹੈ ਤੇ ਉਸ ਦੀ ਚਰਨ ਤੂੜੀ ਨਾਲ ਮਨ ਤਰ ਜਾਂਦਾ ਹੈ। ਲਿਖਿਆ ਹੈ ਕਿ ਗੁਰੂ ਜੀ ਕੁਛ ਦਿਨ ਇਸ ਝੌਂਪੜੀ ਵਿੱਚ ਟਿਕੇ ਰਹੇ ਤੇ ਹੇਮੇ ਦੀ ਭਾਵਨਾ ਪੂਰਨ ਕੀਤੀ। ਉਸ ਦੀ ਇੱਛਾ ਸੀ ਕਿ ਗੁਰੂ ਚਰਨਾਂ ਵਿੱਚ ਸਮਾਵਾਂ। ਉਹ ਪੂਰਨ ਪੁਰਖ ਸੀ ਤੇ ਉਸ ਨੂੰ ਪਤਾ ਸੀ ਕਿ ਮੇਰਾ ਅੰਤ ਨੇੜੇ ਹੈ ਤੇ ਉਹ ਅੰਤ ਮੇਰਾ ਗੁਰੂ ਅਨੰਤ ਦੀਆਂ ਨਜ਼ਰਾਂ ਹੇਠਾਂ ਉਸ ਦੇ ਚਰਨਾਂ ਵਿੱਚ ਹੋਵੇ। ਸੋ ਇੱਕ ਦਿਨ ਜਦੋਂ ਉਸ ਨੇ ਚਰਨਾਂ ਵਿੱਚ ਸਿਰ ਰੱਖ ਕੇ ਕਿਹਾ, ਲਓ ਹੁਣ ਚਰਨੀ ਸਮਾ ਲਓ, ਤੇ ਇਉਂ ਕਹਿ ਕੇ ਲੇਟ ਗਿਆ ਤੇ ਚੋਲਾ ਛੋੜ ਕੇ ਸ਼ਰਨ ਲੀਨ ਹੋ ਗਿਆ। ਉਸ ਦੇ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਕਰਕੇ ਗੁਰੂ ਜੀ ਖਾਨਪੁਰੋਂ ਟੁਰ ਕੇ ਖਾਰੇ ਪਿੰਡ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਬਾਈ ਵੀ ਤਰਨ ਤਾਰਨ। ਖਾਰਾ ਪਿੰਡ ਬੜੇ ਰਮਣੀਕ ਆਲੇ ਦੁਆਲੇ ਵਿਚ ਸੀ, ਆਲੇ ਪੁਦਾਲੇ ਵਿਚ ਸੀ, ਜਿਸ ਦੇ ਦੁਆਲੇ ਸੋਹਣੇ ਸ਼ਾਹੇਦਾਰ ਰੁੱਖ ਹੁਲਾਰੇ ਲੈ ਰਹੇ ਸਨ। ਪਾਣੀ ਦੀ ਬਹੁਤਾਤ ਸੀ, ਪੈੜੀਆਂ ਲਹਿ ਲਹਿ ਕਰ ਰਹੀਆਂ ਸਨ। ਤੂਤ, ਅੰਬ, ਬੇਰ, ਜਾਮਣੂ, ਆੜੂ, ਆਲੂਚੇ ਆਦਿ ਫਲਦਾਰ ਪੇੜਾਂ ਦੇ ਝੁੰਡ ਖੜੇ ਸਨ। ਪਿੰਡ ਦੇ ਪੈਂਚਾਂ ਤੇ ਲੋਕਾਂ ਨੇ ਬੜੀ ਆਦਰ ਕੀਤੀ ਤੇ ਸੋਹਣਾ ਥਾਂ ਠਹਿਰਨ ਨੂੰ ਦਿੱਤਾ। ਉਂਜ ਵੀ ਗੁਰੂ ਜੀ ਨੂੰ ਪਤਾ ਸੀ, ਪਰ ਹੁਣ ਮਾਝੇ ਦੇ ਦੌਰੇ ਵਿਚ ਅੱਖੀ ਵੀ ਦੇਖ ਲਿਆ ਕਿ ਲੋਕ ਆਪਣਾ ਧਰਮ ਛੱਡ ਕੇ ਨੀਮ ਤੁਰਕ ਹੁੰਦੇ ਜਾਂਦੇ ਹਨ, ਕਿਉਂਕਿ ਸੁਲਤਾਨ ਦੇ ਭਰਾਈ ਇਧਰ ਵੀ ਆਪਣਾ ਜਾਲ ਵਿਛਾ ਰਹੇ ਸਨ। ਪਿੰਡਾਂ ਵਿਚ ਸਿੱਖੀ ਵੀ ਚੋਖੀ ਫੈਲ ਗਈ ਸੀ, ਪਰ ਇਹਨਾਂ ਸਿੱਖਾਂ ਨੂੰ ਇੱਕ ਕੇਂਦਰੀ ਟਿਕਾਣਾ ਭਜਨ ਬੰਦਗੀ ਦਾ ਬਣਾ ਦੇਣ ਦੀ ਆਪ ਨੇ ਵਿਚਾਰ ਕੀਤੀ। ਇਸ ਗੱਲ ਲਈ ਆਪ ਥਾਂ ਢੂੰਡਦੇ ਸਨ। ਹੋ ਸਕਦਾ ਹੈ ਕਿ ਇਸ ਦੌਰੇ ਦਾ ਮੁੱਖ ਪ੍ਰਯੋਜਨ ਇਹੀ ਹੋਵੇ, ਸੋ ਆਪ ਜੀ ਨੇ ਇੱਕ ਸੋਹਣਾ ਥਾਂ ਚੁਣ ਕੇ ਖਰੀਦਿਆ। ਅਸਾਂ ਤਾਂ ਕਾਗਜ਼ ਨਹੀਂ ਡਿੱਠੇ, ਪਰ ਸੁਣਿਆ ਸੀ ਕਿ ਉਸ ਥਾਂ ਦੇ ਪੁਰਾਣੇ ਕਾਗਜ਼ ਲੱਭੇ ਹਨ, ਉਹਨਾਂ ਮੁਤਾਬਕ ਤਰਨ ਤਾਰਨ ਦੇ ਗੁਰਧਾਮ ਵਾਲੀ ਥਾਂ ਤਦੋਂ 1.25 ਲੱਖ ਨੂੰ ਖਰੀਦੀ ਸੀ। ਇਹ ਟਿਕਾਣਾ ਮਾਝੇ ਦੇ ਵਿਚ ਉਸ ਸੜਕ ਦੇ ਉੱਤੇ ਚੁਣਿਆ ਜੋ ਸੜਕ ਤਦੋਂ ਸ਼ਾਹੀ ਸੜਕ ਸੀ ਤੇ ਸੁਲਤਾਨਪੁਰੋਂ ਗੋਇੰਦਵਾਲ ਹੁੰਦੀ ਹੋਈ ਇੱਥੋਂ ਦੀ ਲੰਘਦੀ ਝਬਾਲ ਲੱਗਦੀ ਹੁਣ ਵਾਲੇ ਅੰਮ੍ਰਿਤਸਰ ਦੇ ਦੱਖਣ ਪੱਛਮ ਵੱਲ ਦੀ ਕੁਝ ਮੀਲਾਂ ਦੀ ਵਿੱਥ ਤੇ ਗੁਜ਼ਰਦੀ ਨੇਸ਼ਟੇ ਪਾਸੇ ਜਾਂਦੀ ਜੈਪਾਲ ਹੋ ਲਾਹੌਰ ਉੱਪੜਦੀ ਸੀ ਤੇ ਕੱਚੀ ਸ਼ਕਲ ਅਜੇ ਵੀ ਹੈ। ਤਰਨ ਤਾਰਨ ਦੇ ਲਾਗੇ ਗੁਰਦਾਸਪੁਰ ਦੇ ਜ਼ਿਲ੍ਹੇ ਤੋਂ ਆਈ ਹੰਸਲੀ ਲੰਘਦੀ ਕਸੂਰ ਨੂੰ ਚਲੀ ਜਾਂਦੀ ਸੀ। ਇਸ ਹੰਸਲੀ ਦੇ ਐਨ ਲਾਗ ਇਹ ਥਾਂ ਗੁਰੂ ਜੀ ਨੇ ਲਈ ਸੀ, ਜੋ ਹਰ ਸਾਲ ਬਰਸਾਤ ਦੇ ਰੋ ਨਾਲ ਸਰੋਵਰ ਜੋ ਬਣਾਉਣਾ ਹੈ ਭਰ ਜਾਇਆ ਕਰੇ। ਸੋ ਆਪ ਜੀ ਨੇ ਮਜ਼ਦੂਰ ਲਾਏ, ਪਿੰਡਾਂ ਵਿੱਚੋਂ ਸਿੱਖ ਆ ਗਏ, ਤਾਲ ਪੁੱਟਿਆ ਗਿਆ, ਦੂਜੇ ਪਾਸੇ ਆਵੇ ਚੜ ਗਏ ਤੇ ਇੱਟਾਂ ਸਰੋਵਰ ਨੂੰ ਪੱਕਿਆ ਕਰਨ ਲਈ ਪੱਕ ਗਈਆਂ। ਜ਼ਿਮੀ ਦੀ ਖਰੀਦ ਤੇ ਤਾਲ ਦੀ ਪੁਟਾਈ 1647-48 ਵਿਚ ਹੋਈ ਦੱਸੀ ਦੀ ਹੈ। 1653 ਵਿਚ ਲਿਖਿਆ ਹੈ ਕਿ ਆਵੇ ਪੱਕ ਗਏ ਸਨ ਤੇ ਪੱਕੀ ਚਿਣਾਈ ਤਾਲ ਦੀ ਸ਼ੁਰੂ ਹੋਈ ਸੀ ਕਿ ਇੱਕ ਸਰਕਾਰੀ ਹਾਕਮ ਨੂਰਦੀਨ ਨੇ ਇੱਟਾਂ ਜ਼ਬਰਦਸਤੀ ਚੁਕਵਾ ਲਈਆਂ। ਇਹ ਇੱਥੋਂ ਕੁਝ ਵਿੱਥ ਤੇ ਸ਼ਾਹੀ ਸੜਕ ਤੇ ਆਪਣੀ ਸਰਾਂ ਬਣਵਾ ਰਿਹਾ ਸੀ, ਉਸ ਨੂੰ ਲਾ ਲਈਆਂ। ਸਿੱਖਾਂ ਨੇ ਸਲਾਹ ਦਿੱਤੀ ਕਿ ਜੀਓ ਪਾਤਸ਼ਾਹ ਪਾਸ ਖਬਰ ਘੱਲੋ, ਪਰ ਗੁਰੂ ਜੀ ਨੇ ਕਿਹਾ, ਫਿਕਰ ਨਾ ਕਰੋ, ਜੋ ਵਾਹਿਗੁਰੂ ਨੇ ਕੀਤਾ ਹੈ ਸੋ ਠੀਕ ਹੈ, ਜੋ ਕਰੇਗਾ ਭਲਾ ਹੋਏਗਾ। ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਨੇ ਇਹ ਵੀ ਕਿਹਾ, ਕਰਤਾਰ ਦੇ ਰੰਗ ਦੇਖੋ, ਇਹੋ ਇੱਟਾਂ ਕਦੇ ਆ ਕੇ ਸਰੋਵਰ ਨੂੰ ਪੱਕਿਆ ਕਰਨਗੀਆਂ। ਸੋ ਗੱਲ ਠੀਕ ਹੋਈ ਕਿ 1822 ਬਿਕਰਮੀ ਵਿਚ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਨੂਰਦੀਨ ਦੀ ਸਰਾਂ ਆਦਿ ਢੋਆ ਕੇ ਗੁਰੂ ਕੀਆਂ ਪਕਵਾਈਆਂ ਇੱਟਾਂ ਲਿਆ ਕੇ ਹੀ ਸਰੋਵਰ ਨੂੰ ਲਵਾਈਆਂ, ਹੋਰ ਵੀ ਤਿਆਰ ਕੀਤੀਆਂ। ਇਉਂ 1-1.5 ਲੱਖ ਰੁਪਇਆ ਖਰਚ ਕੀਤਾ ਤੇ ਦੋਹਾਂ ਪਾਸਿਆਂ ਦੇ ਪੌੜ ਆਦਿ ਸਭ ਪੂਰੇ ਕੀਤੇ। ਬਾਕੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਾਈ ਤੇ ਪ੍ਰਕਰਮਾ ਆਦਿ ਸਭ ਕੁਛ ਪੂਰਾ ਕੀਤਾ। ਆਖਦੇ ਹਨ ਕਿ ਪ੍ਰਕਰਮਾ ਵਿਚ ਦਾ ਮੁਨਾਰਾ ਤੇ ਹੋਰ ਸੇਵਾ ਕੰਵਰ ਨੌ ਨਿਹਾਲ ਸਿੰਘ ਨੇ ਕੀਤੀ ਸੀ। ਸੋਨੇ ਦੀ ਸੇਵਾ ਵੀ ਮੁੱਢਲੀ ਤਾਂ ਮਹਾਰਾਜਾ ਦੀ ਹੀ ਹੈ। ਹੁਣ ਅਰਸੇ ਤੋਂ ਭਾਈ ਕਰਮ ਸਿੰਘ ਆਦਿ ਤੋਂ ਸ਼ੁਰੂ ਹੋ ਕੇ ਸੰਗਤਾਂ ਨੇ ਸੋਨਾ ਵਧਾ ਦਿੱਤਾ ਹੈ ਤੇ ਸੰਗਮਰਮਰ ਦੀ ਸੇਵਾ ਵੀ ਚੋਖੀ ਕਰ ਲਈ ਹੈ। ਚਾਹੋ ਨੂਰਦੀਨ ਨੇ ਇੱਟਾਂ ਉਠਵਾ ਲਈਆਂ, ਪਰ ਗੁਰੂ ਜੀ ਦਾ ਮਨੋਰਥ ਨਾ ਝਵਿਆ। ਸਰੋਵਰ ਕੱਚਾ ਬਣ ਗਿਆ ਸੀ ਤੇ ਰਹੀ ਇਸ ਨੂੰ ਭਰਿਆ ਰੱਖਣ ਦੀ। ਜਲ ਦਾ ਰੰਗ ਕੱਚੀ ਲੱਸੀ ਵਾਂਗ ਰਹਿੰਦਾ ਸੀ। ਜਿੱਥੇ ਹੁਣ ਸੰਗਮਰਮਰੀ ਤੇ ਸੁਨਹਿਰੀ ਮੰਦਰ ਹੈ, ਇੱਥੇ ਗੁਜ਼ਾਰੇ ਮਾਫਕ ਮੰਦਰ ਵੀ ਬਣ ਗਿਆ ਸੀ। ਜਿੱਥੇ ਕੀਰਤਨ ਹੁੰਦਾ ਹੈ, ਹਰ ਮੱਸਿਆ ਨੂੰ ਮੇਲਾ ਲੱਗਦਾ ਸੀ, ਸੋ ਮਾਝੇ ਵਿਚ ਇਹ ਪ੍ਰਚਾਰ ਦਾ ਕੇਂਦਰ ਤੇ ਬੰਦਗੀ ਦਾ ਆਸਰਾ ਬਣ ਗਿਆ ਸੀ। ਤਿਆਗੀ ਲੋਕ ਕਿਨਾਰੇ ਕੁਟੀਆ ਪਾ ਕੇ ਆ ਰਹਿੰਦੇ ਸਨ। ਕੁਛ ਦੂਰ ਪਰਮ ਦੁਖੀ ਰਿੰਝਾਣੇ ਲੋਕ ਜਿਸ ਨੂੰ ਕੁਸ਼ਤੀ ਆਖੀਦਾ ਹੈ, ਉਹਨਾਂ ਦਾ ਆਸ਼ਰਮ ਕੱਚੇ ਕੋਠਿਆਂ ਵਿੱਚ ਹੀ ਬਣਾ ਕੇ ਉਹਨਾਂ ਨੂੰ ਇੱਕ ਥਾਂ ਰਹਿਣ ਦਾ ਵਸੇਬਾ ਦੇ ਦਿੱਤਾ। ਇਹ ਆਸ਼ਰਮ ਵੱਧ ਗਿਆ। ਸੁਣਦੇ ਆਏ ਹਾਂ ਕਿ ਸਿੱਖ ਰਾਜ ਦੇ ਸਮੇਂ 5000 ਦੀ ਜਾਗੀਰ ਲਾਈ ਗਈ ਸੀ। ਅੰਗਰੇਜ਼ੀ ਰਾਜ ਹੋ ਜਾਣ ਤੇ ਇਹ ਆਸ਼ਰਮ ਈਸਾਈਆਂ ਦੇ ਪ੍ਰਬੰਧ ਵਿੱਚ ਦੇ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 23ਵੀਂ ਗ੍ਰਹਿ ਨਿਵਾਰਨ। ਤਵਾਰੀਖ ਖਾਲਸਾ ਮੁਜਬ ਤਰਨ ਤਾਰਨ ਤੋਂ ਖਡੂਰ ਤੇ ਫਿਰ ਉਥੋਂ ਜੰਡਿਆਲੇ ਦੇ ਰਸਤੇ ਰਾਮਦਾਸਪੁਰੇ ਆ ਗਏ। ਇੱਕ ਦਿਨ ਬੇਨਤੀ ਹੋਈ ਸੰਗਤ ਵੱਲੋਂ ਕਿ ਜੀਵਾਂ ਨੂੰ ਜੋ ਦੁੱਖ ਵਾਪਰਦੇ ਹਨ, ਪੰਡਤ ਆਖਦੇ ਹਨ ਕਿ ਗ੍ਰਹਿਾਂ ਦੀ ਚਾਲ ਤੋਂ ਹੁੰਦੇ ਹਨ, ਇਹਨਾਂ ਦੀ ਪੂਜਾ ਆਦਿ ਕਰਕੇ ਗ੍ਰਹਿ ਨਿਵਾਰਨ ਕਰਨਾ ਚਾਹੀਏ। ਅਸੀਂ ਇਹ ਕੁਛ ਨਹੀਂ ਕਰਦੇ ਤਾਂ ਸਾਡੇ ਤੇ ਹਾਸੀਆਂ ਹੁੰਦੀਆਂ ਹਨ, ਕਿਵੇਂ ਕਰਨਾ ਚਾਹੀਏ? ਸਤਿਗੁਰੂ ਬੋਲੇ, ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਨਾਮ ਬਖਸ਼ ਕੇ ਸਾਡੇ ਗ੍ਰਹਿਾਂ ਦਾ ਨਿਵਾਰਨ ਕਰ ਦਿੱਤਾ ਹੈ, ਸਾਰੇ ਮਾੜੇ ਗ੍ਰਹਿਾਂ ਦੇ ਮੰਦੇ ਅਸਰਾਂ ਤੋਂ ਛੁਡਾ ਲਿਆ ਹੈ। ਤੁਸੀਂ ਨਾਮ ਜਪ ਤੇ ਹਰੀ ਕੀਰਤਨ ਕਰੋ, ਤੁਹਾਨੂੰ ਸਹਿਜ ਸੁੱਖ ਪ੍ਰਾਪਤ ਹੋਵੇਗਾ। ਉਹ ਸਹਿਜ ਸੁੱਖ ਹੀ ਬੜਾ ਭਾਰੀ ਆਨੰਦ ਹੈ, ਕਿਉਂਕਿ ਉਹ ਛਿੰਨ ਭੰਗਰੀ ਸੁੱਖ ਨਹੀਂ, ਉਹ ਲਗਾਤਾਰੀ ਸੁੱਖ ਵਿੱਚ ਲੈ ਜਾਂਦਾ ਹੈ। ਅਸੀਂ ਸਦਕੇ ਹਾਂ ਆਪਣੇ ਗੁਰੂ ਦੇ, ਜਿਸ ਨੇ ਸਾਨੂੰ ਸੱਚੇ ਸਵਾਦ ਨਾਮ ਰਸ ਪ੍ਰੇਮ ਰਸ ਵਿੱਚ ਪਾ ਦਿੱਤਾ ਹੈ। ਭਾਈ ਸਿੱਖੋ, ਗ੍ਰਹਿ ਤੇ ਸ਼ਗਨ ਅਪਸ਼ਗਨ ਉਹਨਾਂ ਲੋਕਾਂ ਲਈ ਹਨ ਜਿਨ੍ਹਾਂ ਨੂੰ ਵਾਹਿਗੁਰੂ ਚਿੱਤ ਨਹੀਂ ਆਉਂਦਾ, ਗਾਫਲ ਲੋਕ ਹਨ। ਜੋ ਹਰ ਸਿਮਰਨ ਦੁਆਰਾ ਆਪਣੇ ਪ੍ਰਭੂ ਨੂੰ ਭਾ ਗਿਆ ਹੈ, ਉੱਥੇ ਤਾਂ ਜਮ ਵੀ ਨੇੜੇ ਨਹੀਂ ਟੁੱਕਦਾ। ਗ੍ਰਹਿ ਤੇ ਸ਼ਗਨ ਅਪਸ਼ਗਨ ਕੀ ਸ਼ੈ ਹੋਏ? ਹਾਂ ਭਾਈ ਸਿੱਖੋ, ਇਸ ਤੋਂ ਛੁੱਟ ਪੁੰਨ ਦਾਨ ਜਪ ਤਪ ਜਿਤਨੇ ਵੀ ਹੋਰ ਸਾਧਨ ਹਨ, ਨਾਮ ਸਭਨਾਂ ਤੋਂ ਉੱਪਰ ਹੈ, ਵੱਡਾ ਹੈ, ਸ੍ਰੇਸ਼ਟ ਹੈ। ਜਿਸ ਦੀ ਰਸਨਾ ਹਰੀ ਦਾ ਨਾਮ ਜਪਦੀ ਹੈ, ਉਸ ਦੀਆਂ ਸਭ ਕਾਮਨਾ ਪੂਰਨ ਹੁੰਦੀਆਂ ਹਨ। ਨਾਮ ਦੇ ਪ੍ਰੇਮੀ ਨੂੰ ਕੋਈ ਓਪਰਾ ਨਜ਼ਰ ਨਹੀਂ ਆਉਂਦਾ। ਪ੍ਰੇਮੀ ਜੋ ਹੋ ਗਿਆ, ਉਸ ਦੇ ਭੈ ਤੇ ਭਰਮ ਦੋਏ ਨਾਸ਼ ਹੋ ਜਾਂਦੇ ਹਨ, ਕਿਉਂਕਿ ਜੋ ਨਿਰਭੈ ਦੀ ਆਰਾਧਨਾ ਕਰਦਾ ਹੈ, ਉਸ ਦਾ ਭੈ ਦੂਰ ਹੋ ਜਾਂਦਾ ਹੈ। ਉਹ ਨਾਮ ਪ੍ਰੇਮ ਦੁਆਰਾ ਹਰੀ ਨਾਲ ਲੱਗੇ ਰਹਿਣ ਕਰਕੇ ਉਸ ਦੇ ਆਸਰੇ ਪਰਣੇ ਹੋ ਜਾਂਦਾ ਹੈ। ਇਸ ਕਰਕੇ ਉਸ ਨੂੰ ਪ੍ਰਤੱਖ ਹਾਜ਼ਰਾ ਹਜ਼ੂਰ ਲੱਖਦਾ ਹੈ ਤਾਂ ਤੇ ਕੋਈ ਭਰਮ ਨਹੀਂ ਰਹਿੰਦਾ। ਉਸੇ ਨੂੰ ਆਪਣਾ ਮਾਲਕ ਪਾਲਕ ਰੱਖਿਅਕ ਪ੍ਰਤੀਤ ਕਰ ਲੈਂਦਾ ਹੈ। ਆਪਣੇ ਪਰਨੇ ਆਇਆਂ ਦੀ ਰੱਖਿਆ ਪਰਬ੍ਰਹਮ ਆਪ ਕਰਦਾ ਹੈ, ਇਸ ਕਰਕੇ ਉਸ ਨੂੰ ਫੇਰ ਕੋਈ ਦੁੱਖ ਤੇ ਵਿਘਨ ਨਹੀਂ ਹੁੰਦਾ। ਇਹ ਉਪਦੇਸ਼ ਸੁਣ ਕੇ ਸਿੱਖਾਂ ਦੀ ਨਿਸ਼ਾ ਹੋਈ ਤੇ ਸ੍ਰੀ ਗੁਰੂ ਜੀ ਨੇ ਇਹ ਉਪਦੇਸ਼ ਸਰਬਕਾਲੀ ਹੋਣ ਲਈ ਫਿਰ ਇੱਕ ਸ਼ਬਦ ਉਚਾਰਿਆ ਜੋ ਆਸਾ ਰਾਗ ਵਿੱਚ ਹੈ ਤੇ ਇਸ ਪ੍ਰਕਾਰ ਹੈ। ਸੁਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਓ, ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ, ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ, ਗੁਰ ਵਿਟੋ ਹੋਂ ਵਾਰਿਆ ਜਿਸ ਮਿਲ ਸੱਚ ਸੁਆਓ ਰਹਾਓ, ਸਗਨ ਅਪ ਸਗਨ ਤਿਸ ਕਉ ਲਗੈ ਜਿਸ ਚੀਤ ਨਾ ਆਵੈ, ਤਿਸ ਜਮ ਨੇੜ ਨਾ ਆਵਈ ਜੋ ਹਰ ਪ੍ਰਭ ਭਾਵੈ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ, ਪੈ ਬਿਨਸੈ ਭ੍ਰਮ ਮੋ ਗਏ ਕੋ ਦਿਸੈ ਨਾ ਬੀਆ, ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਾ ਥੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 24ਵੀਂ ਆਗਰੇ ਦੀ ਸੰਗਤ। ਇਸੀ ਤਰ੍ਹਾਂ ਇੱਕ ਦਿਨ ਆਗਰੇ ਤੋਂ ਆਈ ਸੰਗਤ ਨੂੰ ਉਪਦੇਸ਼ ਹੋਇਆ। ਪ੍ਰਸ਼ਨ ਇਹ ਸੀ ਕਿ ਅਸੀਂ ਜੋ ਨਾਲੇ ਤਾਂ ਘਰਾਂ ਦੇ ਕੰਮ ਕਾਜ ਕਰਦੇ ਹਾਂ, ਨਾਲੇ ਬੰਦਗੀ ਕਰਦੇ ਨਾਮ ਜਪਦੇ ਹਾਂ, ਸਾਨੂੰ ਸੰਨਿਆਸੀ ਬੈਰਾਗੀ ਜੋਗੀ ਆਦਿ ਸਾਧੂ ਆਖਦੇ ਹਨ ਕਿ ਤੁਸੀਂ ਰਾਗ ਦੁਆਖ ਤੋਂ ਸਾਫ਼ ਨਹੀਂ ਹੋ ਸਕਦੇ। ਗ੍ਰਸਤੀ ਜੋ ਹੋਏ ਇਹ ਦੁੱਖ ਤਿਆਗ ਨਾਲ, ਘਰ ਛੱਡਣੇ ਨਾਲ, ਵੈਰਾਗ ਨਾਲ, ਹਠ ਯੋਗ ਨਾਲ ਦੂਰ ਹੁੰਦੇ ਹਨ। ਸੋ ਆਪ ਦੀ ਆਗਿਆ ਕਿਵੇਂ ਹੈ? ਦੁਨੀਆਂ ਦੇ ਕੰਮ ਕਾਜ ਕਰਦਿਆਂ ਗੁੱਸਾ ਆਦਿ ਆ ਹੀ ਜਾਂਦੇ ਹਨ, ਈਰਖਾ ਵੀ ਉਪਜ ਹੀ ਪੈਂਦੀ ਹੈ, ਵਾਹ ਜੋ ਪੈਣੇ ਹੋਏ। ਤਾਂ ਸ੍ਰੀ ਗੁਰੂ ਜੀ ਨੇ ਬਿਲਾਸ ਨਾਲ ਫਰਮਾਇਆ, ਭਾਈ ਤੁਸੀਂ ਵਿਆਹੇ ਹੋਏ ਹੋ ਤੇ ਇੱਕ ਇੱਕ ਵਹੁਟੀ ਦੇ ਪਤੀ ਹੋ, ਤ੍ਰੈ ਤ੍ਰੈ ਜਾਂ ਚਾਰ ਚਾਰ ਵਹੁਟੀਆਂ ਹੋਰ ਵਿਆਹ ਲਓ ਤਾਂ ਕਾਰਜ ਰਾਸ ਹੋ ਜਾਏਗਾ। ਸਾਰੇ ਹੈਰਾਨ ਹੋ ਗਏ ਤੇ ਬੋਲੇ, ਪਾਤਸ਼ਾਹ ਇੱਕ ਇੱਕ ਦੀ ਸੰਭਾਲ ਕਠਿਨ ਹੈ, ਤ੍ਰੈ ਚਾਰ ਹੋਰ ਕਿਸ ਤਰ੍ਹਾਂ ਸੰਭਾਲਾਂਗੇ? ਤਦ ਸਤਿਗੁਰੂ ਮੁਸਕਰਾਏ ਤੇ ਬੋਲੇ, ਭਾਈ ਅਸਾਂ ਜੋ ਚਾਰ ਹੋਰ ਆਖੀਆਂ ਹਨ ਉਹਨਾਂ ਦਾ ਵਿਆਹ ਤੁਹਾਡੇ ਮਨ ਨਾਲ ਕਰਨਾ ਹੈ, ਸਰੀਰ ਨਾਲ ਨਹੀਂ। ਧਿਆਨ ਕਰਕੇ ਸਮਝੋ। ਦੇਖੋ ਭਾਈ, ਨੰਬਰ 1, ਇੱਕ ਵਹੁਟੀ ਤਾਂ ਇਹ ਹੈ ਕਿ ਜਦ ਕਿਸੇ ਨੂੰ ਆਪ ਤੋਂ ਗਰੀਬ ਦੇਖੋ, ਦੁਖੀ ਦੇਖੋ, ਘੱਟ ਗੁਣਾਂ ਵਾਲਾ ਦੇਖੋ, ਕਿਸੇ ਲੋੜ ਵਿੱਚ ਤੱਕੋ, ਹੀਣਾ ਵੇਖੋ ਤਾਂ ਮਨ ਵਿੱਚ ਉਸ ਤੋਂ ਸੂਗ ਨਾ ਕਰੋ, ਨਫ਼ਰਤ ਨਾ ਕਰੋ, ਨਾ ਵਰਤਾਓ ਮਾੜਾ ਕਰੋ, ਸਗੋਂ ਉਸ ਉੱਤੇ ਦਇਆ ਕਰੋ, ਉਸ ਦੀ ਮਦਦ ਕਰੋ। ਇਹ ਦਇਆ ਬਿਰਤੀ ਮਾਨੋ ਇੱਕ ਮਨ ਦੀ ਅੰਗੀ ਸੰਗੀ ਵਹੁਟੀ ਬਣਾਓ। ਨੰਬਰ 2, ਜੇ ਕਿਸੇ ਨੂੰ ਧਨ ਵਿੱਚ, ਵਿਦਿਆ ਵਿੱਚ, ਗੁਣਾਂ ਵਿੱਚ, ਸੁੱਖ ਵਿੱਚ, ਇੱਜ਼ਤ ਸਨਮਾਨ ਵਿੱਚ ਆਪਣੇ ਤੁਲ ਦੇਖੋ ਤਾਂ ਉਸ ਨਾਲ ਹਿੱਤ ਕਰੋ, ਆਪਣੇ ਜਿਹਾ ਸਮਝ ਕੇ ਹਿੱਤ ਵਰਤੋ, ਮਾਨੋ ਤੁਹਾਡਾ ਹੀ ਦੂਜਾ ਆਪਾ ਹੈ। ਉਸ ਨਾਲ ਈਰਖਾ ਨਾ ਕਰੋ, ਈਰਖਾ ਨਾ ਸੋਚੋ ਕਿ ਹਾਏ ਮੇਰੇ ਜਿਹਾ ਕੋਈ ਹੋਰ ਕਿਉਂ ਹੈ। ਇਹ ਮਿੱਤਰਤਾ ਵਾਲੀ ਬਿਰਤੀ ਦੂਸਰੀ ਵਹੁਟੀ ਆਪਣੇ ਮਨ ਦੀ ਬਣਾ ਲਓ। ਨੰਬਰ 3, ਜੇ ਕਿਸੇ ਨੂੰ ਆਪ ਤੋਂ ਵੱਡਾ ਵੇਖੋ, ਗੁਣ, ਵਡਿਆਈ, ਵਿਦਿਆ, ਸੁੱਖ, ਧਨ, ਭਗਤੀ ਭਾਵ ਕੇ ਦਾਨ ਕਰਨ ਵਿੱਚ ਉਸ ਨੂੰ ਵੇਖ ਕੇ ਖੁਸ਼ ਹੋਈਏ ਤੇ ਖਿੜੀਏ ਕਿ ਸ਼ੁਕਰ ਹੈ ਮੈਥੋਂ ਚੰਗੇ ਦੇ ਦਰਸ਼ਨ ਹੋਏ ਹਨ, ਸਮਾਂ ਮਿਲੇ ਤਾਂ ਸੰਗਤ ਦਾ ਲਾਭ ਲਈਏ, ਇਸ ਪ੍ਰਸੰਨਤਾ ਬਿਰਤੀ ਨੂੰ ਤੀਜੀ ਅੰਗੀ ਸੰਗੀ ਸਾਥਣ ਬਣਾਈਏ। ਨੰਬਰ 4, ਜੇ ਕੋਈ ਐਸਾ ਮਿਲੇ ਕਿ ਜਿਸ ਨਾਲ ਉੱਪਰਲੇ ਤ੍ਰੈ ਗੁਣ ਕੋਈ ਕੰਮ ਨਾ ਸਾਰਨ ਤੇ ਉਹ ਵਿੰਗਾ ਹੀ ਵਿੰਗਾ ਤੁਰੇ ਤੇ ਤੁਸਾਂ ਨਾਲ ਵਿਰੋਧ ਕਰੇ, ਸਮਝਾਇਆ ਵੀ ਨਾ ਸਮਝੇ, ਤਦ ਤੁਸੀਂ ਉਸ ਨਾਲ ਵੈਰ ਭਾਵ ਨਾ ਰੱਖੋ, ਨਾ ਕੋਈ ਵਿਰੋਧ ਕਰੋ, ਉਸ ਨੂੰ ਆਪਣੇ ਆਪ ਤੇ ਛੱਡ ਦਿਓ, ਉਸ ਨਾਲ ਇਉਂ ਹੋ ਜਾਈਏ ਕਿ ਜਿਵੇਂ ਕਦੇ ਵਾਕਫ ਹੀ ਨਹੀਂ ਸਾਂ। ਉਹ ਉਪਰਾ ਹੈ ਜਿਵੇਂ ਬਾਜ਼ਾਰ ਵਿੱਚ ਟੁਰੇ ਜਾਂਦੇ ਸੈਂਕੜੇ ਲੋਕ ਕੋਲੋਂ ਦੀ ਲੰਘ ਜਾਂਦੇ ਹਨ, ਉਹਨਾਂ ਨਾਲ ਨਾ ਸਾਡਾ ਵੈਰ ਹੁੰਦਾ ਹੈ ਨਾ ਹਿੱਤ। ਉਹ ਜੋ ਉਹਨਾਂ ਨਾਲ ਉਪਰੇਪਣ ਵਾਲੀ ਬਿਰਤੀ ਹੁੰਦੀ ਹੈ, ਉਹ ਚੌਥੀ ਇਸਤਰੀ ਵਾਂਗੂ ਆਪਣੇ ਮਨ ਦੀ ਸਾਥਣ ਬਣਾਓ। ਇਹ ਚਾਰ ਬਿਰਤੀਆਂ ਜਦ ਜਗਤ ਵਰਤੋਂ ਵਿੱਚ ਧਾਰ ਲਓਗੇ ਤਾਂ ਤੁਹਾਡੇ ਨਾਮ ਸਿਮਰਨ ਦਾ ਸੁੱਖ ਤੇ ਹਰੀ ਕੀਰਤਨ ਦਾ ਤੁਹਾਡਾ ਰਸ ਆਪਣੇ ਅਸਰਾਂ ਤੋਂ ਵਿਚਲਿਆ ਨਾ ਕਰੇਗਾ। ਸਾਰੀ ਨਾਮ ਕੀਰਤਨ ਦੀ ਕਮਾਈ ਕਾਇਮ ਰਿਹਾ ਕਰੇਗੀ ਤੇ ਗ੍ਰਸਤ ਵਿੱਚ ਨਿਰਵਾਣ ਹੋ ਜਾਓਗੇ। ਨਾਮ ਬਾਣੀ ਮੂਲ ਹੈ, ਗਉ ਕਰ ਪਕੜਨੀ। ਇੱਕ ਸਿੱਖ ਨੇ ਕਿਹਾ, ਜੀ ਇਹਨਾਂ ਨੂੰ ਯਾਦ ਕਿਵੇਂ ਰੱਖੀਏ? ਤਾਂ ਸਤਿਗੁਰਾਂ ਨੇ ਕਿਹਾ, ਭਾਈ ਸੰਸਕ੍ਰਿਤ ਬੋਲੀ ਵਿੱਚ ਇਹਨਾਂ ਦਾ ਨਾਮ ਹੈ ਕਰੁਣਾ, ਮੈਤਰੀ, ਮੁਦਤਾ ਤੇ ਉਪੇਖਿਆ। ਇਹ ਨਾਮ ਸੌਖੇ ਹਨ, ਯਾਦ ਕਰ ਲਓ। ਲਓ ਵੇਰਵਾ ਅਸਾਂ ਦੱਸ ਦਿੱਤਾ ਹੈ। ਇਹ ਸਾਰੇ ਸ਼ੁਭ ਬਿਰਤੀਆਂ ਪਿਛਲੇ ਲੇਖਕਾਂ ਨੇ ਵੀ ਲਿਖੀਆਂ ਹਨ, ਪਰ ਗ੍ਰਸਤ ਨਾਮ ਪ੍ਰੇਮੀਆਂ ਲਈ ਇਹ ਬਹੁਤ ਹੀ ਜ਼ਰੂਰੀ ਹਨ। ਸੰਗਤ ਸਾਰੀ ਸੁਣ ਕੇ ਗਦਗਦ ਹੋ ਗਈ। ਸਤਿਗੁਰੂ ਜੀ ਫਿਰ ਬੋਲੇ, ਭਾਈ ਜਦੋਂ ਭਜਨ ਦੇ ਰਸਤੇ ਪੈ ਜਾਈਦਾ ਹੈ ਤੇ ਗ੍ਰਸਤ ਦੇ ਵਿੱਚੇ ਰਹੀਦਾ ਹੈ ਤਾਂ ਲੋਕਾਂ ਵਿੱਚ ਵਸਣਾ ਹੁੰਦਾ ਹੈ, ਵਾਹ ਵੀ ਪੈ ਜਾਂਦੇ ਹਨ, ਤਦ ਕਈ ਗੱਲਾਂ ਭਜਨ ਦੇ ਲੱਗ ਕੇ ਹੋਣ ਵਿੱਚ ਹਰਜ ਕਰਦੀਆਂ ਹਨ। ਉਹ ਹੁੰਦੀਆਂ ਹਨ ਸੋਗ, ਨਫ਼ਰਤ, ਆਪਣੇ ਤੋਂ ਹੀਣਿਆਂ ਨਾਲ ਨਫ਼ਰਤ ਕਰੀਦੀ ਹੈ ਕਿ ਇਹ ਘਿਰਣਾ ਯੋਗ ਹੈ, ਈਰਖਾ, ਆਪਣੇ ਵਰਗੇ ਸੁਖੀਆਂ ਨਾਲ ਈਰਖਾ ਉੱਠਦੀ ਹੈ ਕਿ ਮੇਰੇ ਜਿਹਾ ਕੋਈ ਹੋਰ ਕਿਉਂ ਹੈ, ਸਾੜਾ, ਆਪਣੇ ਤੋਂ ਵਧੀਕ ਸੁਖੀਆਂ ਕਿ ਵੱਡਿਆਂ ਨਾਲ ਸਾੜਾ ਉੱਠਦਾ ਹੈ ਕਿ ਹਾਏ ਮੈਥੋਂ ਵੱਡਾ ਕੋਈ ਕਿਉਂ ਹੋ ਗਿਆ ਹੈ ਜਾਂ ਕੋਈ ਕਿਉਂ ਹੋਵੇ, ਵੈਰ, ਜਿਨ੍ਹਾਂ ਨਾਲ ਭਲਾਈ ਕਿ ਹਿੱਤ ਕਰੇ ਕਈ ਵੇਰ ਉਹੀ ਦੁਸ਼ਮਣ ਹੋ ਖੜੋਂਦੇ ਹਨ ਜਾਂ ਕਈ ਕੋਈ ਕਾਰਨ ਵੈਰ ਦੇ ਉਂਝ ਪੈਦਾ ਹੀ ਹੋ ਜਾਂਦੇ ਹਨ। ਇਹਨਾਂ ਚੌਹਾਂ ਵਿਘਨਕਾਰੀ ਭਾਵਾਂ ਤੇ ਵਰਤਾਵਾਂ ਦੇ ਸਾਨੂੰ ਦਾਰੂ ਦੱਸੇ ਹਨ। ਜੇ ਇਹ ਵਰਤੋਂ ਤਾਂ ਮਨ ਨਿਰਮਲ ਰਹਿੰਦਾ ਹੈ, ਜੇ ਇਹ ਦਾਰੂ ਨਾ ਵਰਤੋ ਤਾਂ ਭਜਨ ਮਨ ਵਿੱਚ ਨਹੀਂ ਜੁੜਦਾ ਤੇ ਰਸ ਨਹੀਂ ਪੈਂਦਾ। ਉੱਪਰ ਕਹੇ ਚਾਰ ਉਪਚਾਰ ਮਨ ਨੂੰ ਨਿਰਮਲ ਰੱਖਣਗੇ ਤੇ ਭਜਨ ਵਿੱਚ ਸਹਾਈ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 25ਵੀਂ ਕਰਤਾਰਪੁਰ ਦੁਆਬੇ ਵਾਲਾ। ਲਗਭਗ 1650 ਬਿਕਰਮੀ ਦੇ ਸ੍ਰੀ ਪ੍ਰਿਥੀ ਚੰਦ ਦੀ ਈਰਖਾ ਦਵੈਖ ਦੇ ਵਰਤਾਓ ਨੂੰ ਦੂਰੀ ਨਾਲ ਠੰਡ ਪਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਚਲੇ ਗਏ ਸਨ। ਇੱਥੇ ਹੁਣ ਕੁਛ ਵਸੋਂ ਵੀ ਹੋਣ ਲੱਗ ਪਈ ਸੀ। ਕੇਂਦਰੀ ਥਾਂ ਹੋਣ ਕਰਕੇ ਲਾਗਲੇ ਪਿੰਡਾਂ ਨੂੰ ਲੋੜੀਂਦੀਆਂ ਵਸਤਾਂ ਮਿਲਣ ਦਾ ਚੰਗਾ ਟਿਕਾਣਾ ਮਿਲ ਗਿਆ ਸੀ। ਕੁਛ ਚਿਰ ਇੱਥੇ ਰਹਿ ਕੇ ਆਪ ਇੱਥੋਂ ਅੱਗੇ ਕਈ ਥਾਂ ਫਿਰਦੇ ਸੰਗਤਾਂ ਤਰਦੇ ਆਪ ਡੱਲੇ ਜਾ ਪਹੁੰਚੇ, ਜਿੱਥੇ ਤੀਸਰੇ ਸਤਿਗੁਰਾਂ ਦੇ ਵੇਲੇ ਦੇ ਬੜੇ ਬੜੇ ਪ੍ਰੇਮੀ ਸਿੱਖ ਰਹਿੰਦੇ ਸਨ। ਇੱਥੇ ਠਹਿਰਾਓ ਦੇ ਦਿਨਾਂ ਵਿੱਚ ਜਲੰਧਰ ਦਾ ਹਾਕਮ ਅਜ਼ੀਜ਼ ਖਾਂ ਆਪ ਦੀ ਮਹਿਮਾ ਸੁਣ ਕੇ ਦਰਸ਼ਨਾਂ ਨੂੰ ਆਇਆ। ਦਰਸ਼ਨ ਕਰਕੇ ਠੰਡ ਪੈ ਗਈ। ਲੰਗਰ ਵਿੱਚ ਹਰ ਜਾਤ ਦੇ ਆਦਮੀ ਸਮ ਸੇਵੇ ਜਾਂਦੇ ਡਿੱਠੇ। ਕਿਸੇ ਧਰਮ ਮਜ਼ਹਬ ਵਾਲੇ ਨੂੰ ਅੰਨ ਦੇਣ ਨੂੰ ਸੰਕੋਚ ਨਹੀਂ ਸੀ। ਉਪਦੇਸ਼ ਵੀ ਸੁਣੇ, ਦਿਲ ਗਦ ਗਦ ਹੋ ਗਿਆ। ਇੱਕ ਦਿਨ ਪੁੱਛਣ ਲੱਗਾ ਕਿ ਜੀਓ ਜੀ, ਹਿੰਦੂ ਮੁਸਲਮਾਨ ਵਿੱਚ ਰਾਏ ਦਾ ਕੀ ਫਰਕ ਹੈ? ਹਿੰਦੂ ਮੁਸਲਮਾਨ ਵਿੱਚ ਰਾਏ ਦਾ ਫਰਕ ਹੈ, ਉਪਾਸ਼ਨਾ ਵਿੱਚ ਵੀ ਫਰਕ ਹੈ। ਤੁਸੀਂ ਅੱਲਾ ਕਿ ਖੁਦਾ ਕਿ ਰਾਮ ਕਿਸ ਨੂੰ ਪੂਜਯੋਗ ਸਮਝਦੇ ਹੋ ਤੇ ਇਹਨਾਂ ਵਿੱਚ ਕੀ ਫਰਕ ਦੇਖਦੇ ਹੋ? ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ, ਰਾਮ ਕਲੀ ਮਹੱਲਾ ਪੰਜਵਾਂ, ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ, ਅੱਲਹ ਅਲਖ ਅਪਾਰ ਖੁਦ ਖੁਦਾਏ ਵੱਡ ਬੇਸੁਮਾਰ, ਓ ਨਮੋ ਭਗਵੰਤ ਗੁਸਾਈ ਖਾਲ ਕਰਵ ਰਹਿਆ ਸਰਬ ਠਾਈ ਰਹਾਉ, ਜਗਨਨਾਥ ਜਗ ਜੀਵਨ ਮਾਧੋ ਪਹੁ ਪੰਜਨ ਰਿਧ ਮਾਹੇ ਅਰਾਧੋ, ਰਿਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਤਰ ਮੁਕੰਦ, ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਕਾਂਪਰ ਸੇਖ, ਦਿਲਾਂ ਕਾ ਮਾਲਕ ਕਰੇ ਹਾਕ ਕੁਰਾਨ ਕਤੇਬ ਤੇ ਪਾਕ, ਨਾਰਾਇਣ ਨਰ ਹਰ ਦਿਆਲ ਰਮਤ ਰਾਮ ਘਟ ਘਟ ਆਧਾਰ, ਬਾਸ ਦੇਵ ਬਸਤ ਸਭ ਠਾਏ ਲੀਲਾ ਕਿਛ ਲਖੀ ਨਾ ਜਾਏ, ਮਿਹਰ ਦਇਆ ਕਰ ਕਰਨੇ ਹਾਰ ਭਗਤ ਬੰਦਗੀ ਦੇ ਨਿਸਤਾਰ, ਭਗਤ ਬੰਦਗੀ ਦੇ ਸਿਰਜਣਹਾਰ, ਕਹੋ ਨਾਨਕ ਗੁਰ ਖੋਏ ਪਰਮ ਇਲ ਏਕੋ ਵੱਲੋ ਪਾਰ ਬ੍ਰਹਮ। ਸੁਣ ਕੇ ਸੱਯਦ ਜੀ ਦੀ ਨਿਸ਼ਾ ਹੋਈ। ਕੁਛ ਦਿਨ ਸੰਗਤ ਕਰਕੇ ਸ਼ਰਧਾ ਵੱਧ ਗਈ ਤੇ ਸਾਧਕ ਹੋ ਗਿਆ। ਫਿਰ ਬੇਨਤੀ ਕਰਨ ਲੱਗਾ ਕਿ ਆਪ ਕਿਤੇ ਜਲੰਧਰ ਦੇ ਨੇੜੇ ਡੇਰਾ ਪਾਓ, ਇਹ ਥਾਂ ਦੁਰਾਡੀ ਪੈਂਦੀ ਹੈ। ਸਤਿਗੁਰੂ ਜੀ ਨੇ ਹਾਂ ਕਰ ਦਿੱਤੀ। ਤਦ ਉਸ ਨੇ 21 ਮਗਰ 1651 ਬਿਕਰਮੀ ਨੂੰ ਇੱਕ ਥਾਂ ਪਵਾ ਦਿੱਤਾ, ਜਿਸ ਥਾਵੇਂ ਗੁਰੂ ਜੀ ਜਾ ਟਿਕੇ। ਥੋੜੇ ਦਿਨਾਂ ਵਿੱਚ ਇੱਥੇ ਬਸਤੀ ਵਸ ਗਈ। ਇਸ ਗੁਰੂ ਜੀ ਨੇ ਇਸ ਦਾ ਨਾਮ ਕਰਤਾਰਪੁਰ ਰੱਖਿਆ। ਇਹ ਵੀ ਖਿਆਲ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਨੇ ਆਪ ਮਾਇਆ ਖਰਚ ਕੇ ਕਰਤਾਰਪੁਰ ਦੀ ਭੌਂ ਖਰੀਦੀ ਸੀ ਤੇ ਕਰਤਾਰਪੁਰ ਵਸਾਇਆ ਸੀ। ਹੋ ਸਕਦਾ ਹੈ ਕਿ ਅਜ਼ੀਮ ਖਾਨ ਨੇ ਜ਼ਮੀਨ ਤੇ ਬਸਤੀ ਵਸਾਉਣ ਵਿੱਚ ਮਦਦ ਦਿੱਤੀ ਹੋਵੇ ਤੇ ਦੋਏ ਗੱਲਾਂ ਠੀਕ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 26ਵੀਂ ਸ੍ਰੀ ਸਾਹਿਬਜ਼ਾਦੇ ਜੀ ਦਾ ਅਵਤਾਰ। ਚਾਹੋ ਸੁਲਹ ਸ਼ਾਂਤੀ ਦੇ ਉਪਾਅ ਗੁਰੂ ਅਰਜਨ ਦੇਵ ਜੀ ਨੇ ਬਹੁਤ ਕੀਤੇ, ਪਰ ਵੱਡੇ ਭਰਾਤਾ ਤੇ ਅਸਰ ਨਾ ਹੋਇਆ। ਉਹ ਆਪਣੀ ਧੁਨ ਵਿੱਚ ਲੱਗੇ ਰਹੇ। ਸ਼ੇਕੜ ਸਰਕਾਰੀ ਅਹੁਦੇਦਾਰ ਆਪਣੇ ਮਿੱਤਰ ਸੁਲੀ ਖਾਨ ਦੇ ਆਉਣ ਦੀ ਖ਼ਬਰ ਧੁਮਾ ਦਿੱਤੀ। ਗੁਰੂ ਜੀ ਅੱਗੇ ਹੀ ਵਿਚਾਰ ਰਹੇ ਸੇ ਕਿ ਕੁਛ ਦੂਰ ਚੱਲ ਵਸੀਏ। ਸੋ ਹੁਣ ਸਾਰੇ ਮੁਖੀਏ ਸਿੱਖਾਂ ਤੇ ਨਗਰ ਦੇ ਵਡੱਕਿਆਂ ਨਾਲ ਸਲਾਹ ਕਰਕੇ ਆਪ ਅੰਮ੍ਰਿਤਸਰ ਤੋਂ ਟੁਰ ਕੇ ਤ੍ਰੈ ਕੋਕੂਹਾਂ ਦੀ ਵਿੱਥ ਤੇ ਵਡਾਲੀ ਪਿੰਡ ਜਾ ਰਹੇ। ਇਹ ਪਿੰਡ ਬੜਾ ਘੁੱਗ ਵਸਦਾ ਸੀ ਤੇ ਖੁਸ਼ਹਾਲ ਸੀ। ਪਿੰਡ ਵਾਸੀ ਗੁਰੂ ਕੇ ਪ੍ਰੇਮੀ ਸੀ, ਸੋ ਇੱਕ ਸੁੰਦਰ ਹਵੇਲੀ ਵਿੱਚ ਡੇਰਾ ਲੱਗ ਗਿਆ, ਜਿਸ ਦਾ ਹੁਣ ਗੁਰਦੁਆਰਾ ਬਣ ਕੇ ਵਿਦਮਾਨ ਹੈ। ਇਸ ਪਿੰਡ ਤੋਂ ਹੀ ਮੀਰਕੂ ਦੀ ਵਿੱਥ ਤੇ ਗੁਰਦੁਆਰਾ ਛਿਹਟਲਾ ਸਾਹਿਬ ਹੈ, ਜੋ ਅੰਮ੍ਰਿਤਸਰੋਂ ਲਾਹੌਰ ਵੱਲ ਨੂੰ ਟੁਰੋ ਤਾਂ ਰੇਲ ਦਾ ਪਹਿਲਾ ਸਟੇਸ਼ਨ ਹੈ। ਰਾਮਦਾਸਪੁਰੇ ਤੋਂ ਬਹੁਤ ਲੋਕ ਵੀ ਵਡਾਲੀ ਆ ਗਏ ਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਵੀ ਸਿੱਧੀਆਂ ਵਡਾਲੀ ਹੀ ਪਹੁੰਚਣ ਲੱਗ ਪਈਆਂ। ਉੱਥੇ ਹੀ ਸਤਸੰਗ ਦੇ ਮੰਗਲ ਹੋ ਗਏ। ਰਾਮਦਾਸਪੁਰੇ ਤੋਂ ਕੁਛ ਲੋਕ ਤਾਂ ਗੁਰੂ ਜੀ ਨਾਲ ਵਡਾਲੀ ਆ ਗਏ ਸੀ ਤੇ ਕੁਛ ਇਹ ਸੁਣ ਕੇ ਕਿ ਸੁਲਹੀ ਨੇ ਆ ਕੇ ਲੁੱਟਮਾਰ ਕਰਨੀ ਹੈ, ਦੂਰ ਗ੍ਰਾਮੀ ਚਲੇ ਗਏ। ਸੁਲਹੀ ਆਇਆ ਪਰ ਅੱਗੇ ਲੁੱਟਮਾਰ ਕਰਨ ਦਾ ਕੋਈ ਮੌਕਾ ਨਾ ਰਿਹਾ ਤੇ ਸੁਲਹੀ ਨੇ ਪੁੱਛਿਆ ਤਾਂ ਪ੍ਰਿਥੀ ਚੰਦ ਨੇ ਦੱਸਿਆ, ਆਗਮਨ ਤੇਰੋ ਸੁਣ ਗਇਓ ਹੈ, ਪਲਾਏ ਰਿਪੂ ਪੁਰੀ ਕੋ ਉਜਾਰ ਕਿਉ, ਵਸਤੂ ਨਾ ਕੋਏ ਕੀ, ਮਹਾ ਸਮਰੱਥ ਤੁਮ ਨਾਮ ਕੀਏ ਕਾਮ ਹੋਏ, ਆਪ ਚਲ ਗਏ ਆਪ ਚਲ ਆਏ, ਪੁਨ ਚਿੰਤਾ ਕਿਸ ਲੋਏ ਕੀ। ਫਿਰ ਪ੍ਰਿਥੀ ਚੰਦ ਨੇ ਕਿਹਾ, ਹੁਣ ਮੈਂ ਨਗਰੀ ਵਸਾਵਾਂਗਾ, ਆਸ ਨਹੀਂ ਮੇਰਾ ਭਰਾ ਇੱਥੇ ਆਵੇ, ਜੇ ਲੋੜ ਪਈ ਤਾਂ ਫੇਰ ਖੇਚਲ ਦਿਆਂਗਾ। ਇਉਂ ਸੁਲਹੀ ਜਿਸ ਸ਼ਾਹੀ ਕੰਮ ਲਈ ਪੰਜਾਬ ਆਇਆ ਸੀ ਉੱਧਰ ਚਲਾ ਗਿਆ ਤੇ ਉੱਥੋਂ ਦਿੱਲੀ ਜਾ ਪਹੁੰਚਿਆ। ਪ੍ਰਿਥੀ ਚੰਦ ਹੁਣ ਰਾਮਦਾਸਪੁਰ ਵਿੱਚ ਜੋ ਕੁਛ ਕਰਦਾ ਰਿਹਾ। ਕਵੀ ਸੰਤੋਖ ਸਿੰਘ ਜੀ ਇਉਂ ਲਿਖਦੇ ਹਨ, ਰਾਮਦਾਸਪੁਰੀ ਮੈਂ ਪ੍ਰਿਥਿਆ ਰਹਿਓ ਧਾਮ ਕਰ, ਥੋਰੀ ਕੁਛ ਭੇਟਾ ਆਵੇ ਤਪਿਓ ਰਹੇ ਰਾਤ ਦਿਨ, ਲਾਲਸਾ ਦਰਬ ਕੀ ਸਰ ਮੋਹਿ ਪੂਜੈ ਆਏ, ਬਾਢੇ ਵਡਿਆਈ ਪਿਤਾ ਸੰਤ ਕੋ ਚਾਹੇ ਮਨ, ਸੰਗਤਾਂ ਅਨੁਜ ਪਾਸ ਜਾਤ ਕੋ ਬਿਲੋਕੈ ਸੁਣੇ, ਤਿਉ ਤਿਉ ਬੜੈ ਕ੍ਰੋਧ ਯੁਤ ਈਰਖਾ ਕੋ ਬੋਧ ਬਿਨ, ਜੈਸੇ ਪਟ ਬੀਜਨੇ ਚਹਿਤ ਰਵ ਬੀਜਨੋ, ਜਾਣੇ ਤੇਜ ਸੀਜਨੋ ਵਿਸਾਲ ਤਾਜਨ ਆਏ ਜਨ। ਵਡਾਲੀ ਵਿੱਚ ਗੁਰੂ ਅਰਜਨ ਦੇਵ ਜੀ ਕਿਵੇਂ ਰਹੇ ਉਸ ਦਾ ਹਾਲ ਵੀ ਕਵੀ ਜੀ ਨੇ ਕੁਛ ਛੰਦਾਂ ਵਿੱਚ ਸੁੰਦਰ ਤਰ੍ਹਾਂ ਵਰਣਨ ਕੀਤਾ ਹੈ। ਪਾਤਸ਼ਾਹ ਪੰਚਮ ਪ੍ਰਪੰਚ ਕੋ ਨਾ ਰੰਚ ਜਨ, ਸੂਦੋ ਈ ਸੁਭਾਵ ਰਹੇ ਗ੍ਰਾਮ ਤੇ ਸਕਾਏ ਕਰ, ਪਰ ਉਪਕਾਰ ਹੇਤ ਧਾਰਨ ਸਰੀਰ ਕਰਿਓ, ਜਹਾਂ ਰਹੇ ਤਹਾਂ ਚਾਹੇ ਹਿਤ ਸਮਦਾਏ ਨਰ, ਪੂਰਬ ਕਰਾਏ ਧਾਮ ਵਾਸਬੇ ਕੋ ਅਬੇ ਰਾਮ, ਜੇਤੇ ਮੈਂ ਸੁਖੈਨ ਬਸੇ ਤੇਤੋ ਕੀਨ ਥਾਏ ਬਰ, ਗਏ ਸੰਗ ਲੋਕ ਜਈ ਬਸੇ ਕਰ ਓਕ ਤੇਈ, ਗੁਰੂ ਕੀ ਸ਼ਰਨ ਮੈਂ ਅਸ਼ੋਕ ਸੁਖ ਪਾਏ ਉਰ, ਪੁਨ ਲਗਵਾਏ ਕੂਪ ਮਹਿਮਾ ਅਨੂਪ ਭਨੀ, ਨਾਮ ਹੈ ਛਿਹਰਟਾ ਅਜੋ ਸੋ ਲਗ ਜਾਣੀ ਹੈ, ਮਜਨ ਜੋ ਕਰੇ ਨਾਰ ਪਾਪਨ ਕੋ ਪਰ ਹਰ, ਜਗ ਹੈ ਸੁਰਗ ਕੇ ਸਗਲ ਸੁਖ ਦਾਨੀ ਹੈ, ਮਾਸ ਮਾਸ ਪ੍ਰਤ ਇਸ਼ਨਾਨ ਇਸ ਥਾਨ ਆਏ, ਨੰਦਨ ਅਨੰਦ ਲਹਿ ਨਾਰੀ ਦੁਖ ਹਾਨੀ ਹੈ, ਬਾਂਛਤ ਅਲਪ ਲਹਿ ਬਾਂਛਤ ਅਪਰ ਲਹਿ ਦੋਸ਼ਨ ਕੇ ਦਹਿ ਨਰ, ਸਤਿਗੁਰੂ ਸ਼ਰਦਾ ਬੁਲੰਦ ਹੋਏ ਮਾਨੀ ਹੈ, ਆਏ ਦੇਸ ਦੇਸ ਤੇ ਵਿਸ਼ੇਸ਼ ਲੈ ਉਪਾਇਨ ਕੋ, ਬੂਜ ਬੂਜ ਜਾਤ ਹੈ ਬਡਾਲੀ ਗੁਰ ਪਾਸ ਕੋ, ਅਨਕ ਅਨਕ ਪਦਾਰਥ ਸਕਾਰ ਤੇ ਕਰਤ ਨਰ, ਅਰ ਪੈ ਚਰਨ ਤੀਰ ਬੋਲੇ ਅਰਦਾਸ ਕੋ, ਪੀਰ ਪਈ ਰਹਿ ਇੱਕ ਆਵਤ ਹੈ ਜਾਤ ਕੋਈ, ਸੇਵਾ ਕੋ ਸਮ ਕਮਾਵੇ ਕੋਈ ਹੇਰ ਸੁਖ ਰਾਸ ਕੋ, ਕਰ ਤੇ ਕਰਾਹ ਬਹੁ ਬਰ ਤੇ ਉਮਾਹ ਹੋਤ, ਹਰ ਤੇ ਉਪਾਦ ਗਨ ਧਰ ਤੇ ਪ੍ਰਕਾਸ਼ ਕੋ, ਖੁਰਾਸਾਨ ਕਾਬਲ ਪਿਸ਼ੋਰ ਕਸ਼ਮੀਰ ਪੁਨ, ਤਨੀ ਕੇਪ ਲੰਮੇ ਦੇਸ ਆਵੇ ਦਰਸਾਨ ਹਿਤ, ਬਲਕ ਬੁਖਾਰਾ ਮੂਲ ਤਾਨ ਤੇ ਮਹਾਨ ਨਰ, ਸੰਗਤ ਪਹੁੰਚੇ ਆਏ ਪੇਟ ਅਰ ਪਾਨ ਹਿਤ, ਔਰ ਦੂਰ ਦੂਰ ਤੇ ਹਦੂਰ ਪੂਰ ਕਾਮਨਾ ਕੋ, ਰੂਰ ਮੁਖ ਦੇਖਦੇ ਜ਼ਰੂਰ ਹਰ ਖਾਨ ਹਿਤ, ਸਦਾ ਸੁਖ ਮਾਨ ਚਿਤ ਕੋ ਰਹਿ ਪਾਸ ਨਿਤ, ਸੇਵਤ ਸੁਜਾਨ ਤਿਤ ਲੈਨ ਹਿਰਦੈ ਗਿਆਨ ਹਿਤ। ਇਸ ਪ੍ਰਕਾਰ ਵਡਾਲੀ ਰੌਣਕਾਂ ਲੱਗ ਗਈਆਂ। ਅਸੂ ਕੱਤੋਂ ਦੇ ਲਗਭਗ ਗੁਰੂ ਜੀ ਵਡਾਲੀ ਗਏ ਸਨ। ਹੁਣ ਪਰਸ ਹੁਨਾਲਾ ਸੀ। ਹਾੜਵਦੀ ਏਕਮ ਸਮਤ 1652 ਨੂੰ ਗੁਰੂ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੇ ਸਾਹਿਬਜ਼ਾਦੇ ਜੀ ਦਾ ਅਵਤਾਰ ਹੋਇਆ। ਆਪ ਜੀ ਦਾ ਨਾਮ ਹਰਗੋਬਿੰਦ ਰੱਖਿਆ ਗਿਆ। ਆਪ ਦੇ ਪ੍ਰਕਾਸ਼ ਪਰ ਗੁਰੂ ਅਰਜਨ ਦੇਵ ਜੀ ਦੇ ਉਚਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ। ਯਥਾ ਆਸਾ ਮਹੱਲਾ ਪੰਜਵਾਂ, ਸਤਿਗੁਰ ਸੱਚ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਰਹਾਉ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ। ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੇ ਮਨ ਭਾਵੇ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਪਏ ਅਚਿੰਤ ਏਕ ਲਿਵਲਾਇਆ, ਜੋ ਬਾਲਕ ਪਿਤਾ ਉਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਪਹਾਣ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਬਿਲਾਵਲ ਮਹੱਲਾ ਪੰਜਵਾਂ, ਸਗਲ ਆਨੰਦ ਕੀਆ ਪਰਮੇਸਰ, ਆਪਣਾ ਬਿਰਧ ਸਮਾਰਿਆ, ਸਾਧ ਜਨਾ ਹੋਏ ਕਿਰਪਾਲਾ, ਬਿਕਸੈ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ, ਰਹਾਉ ਵਨ ਤ੍ਰਿਣ ਤਿਰਪਉਣ ਹਰਿਆ, ਹੋਏ ਸਗਲੇ ਜੀ ਸਾਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੂਜਾਰਿਆ। ਵਡਾਲੀ ਵਿੱਚ ਤਾਂ ਬੜੇ ਉਤਸਵ ਤੇ ਖੁਸ਼ੀਆਂ ਹੋ ਰਹੀਆਂ ਸਨ। ਸੰਗਤਾਂ ਦੇ ਉਮਡਾਓ ਉਂਝ ਹੀ ਬੜੇ ਸਨ। ਸਾਹਿਬਜ਼ਾਦੇ ਦਾ ਆਗਮਨ ਸੁਣ ਕੇ ਤਾਂ ਦੂਰ ਦੂਰ ਤੋਂ ਸੰਗਤਾਂ ਤੇ ਪ੍ਰੇਮੀ ਸਿੱਖ ਆ ਰਹੇ ਸਨ ਤੇ ਤਰ੍ਹਾਂ ਤਰ੍ਹਾਂ ਦੇ ਉਤਸਵ ਤੇ ਮੰਗਲ ਹੋ ਰਹੇ ਸਨ। ਇਸ ਪ੍ਰਕਾਰ 40 ਦਿਨ ਬੀਤੇ, ਪਰ ਇਹਨਾਂ ਦਿਨਾਂ ਵਿੱਚ ਪ੍ਰਿਥੀ ਚੰਦ ਜੀ ਦੇ ਘਰ ਦੁੱਖ ਤੇ ਸ਼ੋਕ ਹੋ ਰਿਹਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਹਨਾਂ ਨੇ ਇੱਕ ਇਸਤਰੀ ਜੋ ਦਾਈਆਂ ਦਾ ਕੰਮ ਕਰਦੀ ਸੀ 100 ਰੁਪਇਆ ਦੇ ਕੇ ਇਸ ਕੰਮ ਤੇ ਲਾਈ ਕਿ ਉਹ ਥਣਾਂ ਤੇ ਜ਼ਹਿਰ ਲਾ ਕੇ ਵਡਾਲੀ ਜਾਵੇ ਤੇ ਬਹਾਨੇ ਨਾਲ ਸਾਹਿਬਜ਼ਾਦੇ ਨੂੰ ਕੁੱਛੜ ਲੈ ਕੇ ਦੁੱਧ ਚੁੰਘਾਵੇ, ਜਿਸ ਦੇ ਅਸਰ ਨਾਲ ਬਾਲਕ ਮ੍ਰਿਤੂ ਨੂੰ ਪ੍ਰਾਪਤ ਹੋਵੇ। ਸੋ ਇਹ ਕੁਟਲ ਨਾਰ ਚਲੀਹੇ ਵਾਲੇ ਦਿਨ ਭਰੇ ਉਤਸਵ ਵਿੱਚ ਪਹੁੰਚੀ। ਬੜੇ ਸੋਹਣੇ ਕੱਪੜੇ ਪਾ ਕੇ ਸੁਹਾਣੀ ਬਣ ਕੇ ਗਈ। ਬੜੀਆਂ ਅਸੀਸਾਂ ਤੇ ਹਿੱਤ ਦੀਆਂ ਗੱਲਾਂ ਕਰਕੇ ਰੱਬੀ ਬਾਲਕੇ ਨੂੰ ਗੋਦ ਵਿੱਚ ਲਿਆ, ਫਿਰ ਕਿਸੇ ਦਾਉ ਨਾਲ ਥਣ ਬਾਲਕੇ ਦੇ ਬੁੱਲਾਂ ਨਾਲ ਲਾਇਆ, ਪਰ ਬੱਚੇ ਨੇ ਪਰੇ ਕਰਕੇ ਥਣ ਘੁੱਟ ਸੁੱਟਿਆ ਤੇ ਦੂਏ ਹੱਥ ਨਾਲ ਲੰਮੀ ਲਮਕਦੀ ਗੁੱਤ ਜੋ ਗੋਦ ਵਿੱਚ ਆ ਪਈ ਸੀ ਨੂੰ ਫੜ ਲਿਆ। ਭਾਣਾ ਇਹ ਵਰਤਿਆ ਕਿ ਦਾਈ ਦੇ ਤੌਰ ਬਦਲ ਗਏ, ਤੜਫਣ ਲੱਗ ਪਈ, ਹਾਏ ਹਾਏ ਕਰੇ ਤੇ ਪੁਕਾਰੇ, ਹੇ ਗੁਰੂ ਜਾਦੇ ਛੋੜ ਮੈਨੂੰ, ਮੈਂ ਮਰ ਗਈ, ਮੈਂ ਪਾਪਣ ਹਾਂ, ਬਖਸ਼ ਦੇ, ਇਉਂ ਕੁੜਲਾਉਂਦੀ ਮਰ ਗਈ ਤੇ ਮਰਦੀ ਹੋਈ ਬਾਲਕ ਦੇ ਤਾਏ ਤਾਈ ਦੀ ਕਰਤੂਤ ਤੇ ਆਪਣੀ ਅਭਾਗਤਾ ਦੱਸ ਗਈ। ਇਹ ਗੱਲ ਸੁਣ ਕੇ ਸਾਰੀ ਆਈ ਸਿੱਖ ਸੰਗਤ ਵਿੱਚ ਖਿਲਬਲੀ ਮੱਚ ਗਈ। ਕੋਈ ਕਰਮੋਂ ਨੂੰ ਨਿਕਰਮਣ ਆਖੇ, ਕੋਈ ਪ੍ਰਿਥੀ ਚੰਦ ਨੂੰ ਮਾੜਾ ਕਹੇ, ਕੋਈ ਦਾਈ ਨੂੰ ਬੁਰਾ ਭਲਾ ਕਹੇ, ਕੋਈ ਕਹੇ ਧੰਨ ਗੁਰੂ ਅਰਜਨ ਦਾ ਪ੍ਰਤਾਪ, ਪਰ ਸਾਰੇ ਇਹ ਕਹਿਣੋਂ ਨਾ ਰੁਕਣ ਕਿ ਬਾਲਕ ਕਿ ਬਾਲਕਾ ਬੜਾ ਮਹਾਂਪੁਰਖ ਹੈ, ਅਵਤਾਰ ਹੈ, ਕੀਕੂ ਥਣ ਮੂੰਹ ਵਿੱਚ ਨਹੀਂ ਸੁਲਿਆ, ਸਰਵਗਿਆ ਹੈ ਬਾਲਕਾ, ਇਹਨੇ ਨੂੰ ਕਿਸੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾ ਦੱਸਿਆ। ਤਤਕਾਲ ਆਏ, ਦਾਈ ਮਰੀ ਪਈ ਦੇਖੀ ਤੇ ਘਰ ਵਿੱਚ ਹਲਚਲ ਹੈਰਾਨੀ ਹੋ ਰਹੀ ਤੱਕੀ। ਸ੍ਰੀ ਗੰਗਾ ਜੀ ਘਬਰਾਏ ਤਾਂ ਆਪ ਨੇ ਬਚਨ ਕੀਤਾ, ਘਬਰਾਓ ਨਹੀਂ, ਪੂਰੇ ਗੁਰੂ ਨਾਨਕ ਦਾ ਧਿਆਨ ਕਰੋ, ਜਿਸ ਨੇ ਰੱਖ ਲਿਆ ਸਭ ਉਸ ਦੀ ਮਿਹਰ ਹੈ, ਅੱਗੇ ਦਾ ਫਿਕਰ ਕਿਉਂ ਕਰਦੇ ਹੋ, ਜਿਸ ਨੇ ਹੁਣ ਰੱਖਿਆ ਹੈ ਸਦਾ ਰੱਖੇਗਾ। ਇਹ ਕਹਿ ਕੇ ਆਗਿਆ ਕੀਤੀ ਕਿ ਕੜਾਹ ਪ੍ਰਸ਼ਾਦ ਕਰੋ ਤੇ ਆਪ ਕਲਮ ਦੁਆਤ ਕਾਗਜ਼ ਲੈ ਕੇ ਬੈਠ ਗਏ ਤੇ ਕਾਗਜ਼ ਤੇ ਟਿਕ ਨਜ਼ਰ ਨੇ ਕਲਮ ਦੀ ਚਾਲ ਨਾਲ ਇਹ ਸ਼ਬਦ ਰਚ ਕੇ ਲਿਖਿਆ। ਆਸਾ ਮਹੱਲਾ ਪੰਜਵਾਂ, ਗੁਰ ਪੂਰੇ ਰਾਖਿਆ ਦੇ ਹੱਥ, ਪ੍ਰਗਟ ਪਿਆ ਜਨ ਕਾ ਪ੍ਰਤਾਪ, ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ, ਰਹਾਉ ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਜੀਉ ਪਿੰਡ ਜੋਬਨ ਰਾਖੈ ਪ੍ਰਾਨ, ਕਹੋ ਨਾਨਕ ਗੁਰ ਕਉ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 27ਵੀਂ, ਲਾਹੌਰ ਬਾਵਲੀ ਸਾਹਿਬ। ਕੁਛ ਚਿਰ ਕਰਤਾਰਪੁਰ ਰਹਿ ਕੇ ਗੁਰੂ ਜੀ ਨੱਕੇ ਦੇ ਇਲਾਕੇ ਵਿਚ ਚਲੇ ਗਏ। ਇੱਥੇ ਆਪ ਨੂੰ ਭਾਈ ਭੂਰੀਆ ਤੇ ਚੌਧਰੀ ਚੂੜਮਲ ਲੈ ਗਏ ਤੇ ਬੜੀ ਆਗਤ ਭਾਗਤ ਕੀਤੀ। ਆਪ ਦੇ ਉਪਦੇਸ਼ਾਂ ਦਾ ਅਸਰ ਇਸ ਇਲਾਕੇ ਵਿਚ ਬਹੁਤ ਹੋਇਆ। ਆਪ ਖੇਮ ਕਰਨ ਤੇ ਚੂਣੀਆਂ ਜਾਂਦੇ ਕਈ ਪਿੰਡਾਂ ਵਿਚ ਫਿਰੇ, ਉਥੋਂ ਜੰਬਰ ਗਏ ਤੇ ਅਨੇਕਾਂ ਚੰਗੇ ਚੰਗੇ ਲੋਕਾਂ ਨੂੰ ਸਿੱਖੀ ਮਾਰਗ ਵਿਚ ਆਂਦਾ। ਇਨ੍ਹਾਂ ਵਿਚੋਂ ਇਹ ਨਾਮ ਵੱਡੇ ਵੱਡੇ ਹਨ, ਕਿਦਾਰਾ, ਖੇਡਾ, ਮੁਕੰਦਾ, ਸਮਧੂ, ਇਹ ਮੁਸਲਮਾਨ ਸੀ ਪਹਿਲੋਂ, ਤੁਲਸਾ ਤੇ ਲਾਲੂ। ਇਧਰ ਫਿਰਦੇ ਆਪ ਜੀ ਲਾਹੌਰ ਆ ਗਏ, ਇੱਥੇ ਬੌਲੀ ਸਾਹਿਬ ਰਚੀ ਤੇ ਗੁਰਦੁਆਰਾ ਸਥਾਪਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 28ਵੀਂ, ਵਜ਼ੀਰ ਖਾਂ। ਪਾਤਸ਼ਾਹ ਦਾ ਇੱਕ ਵਜ਼ੀਰ ਸੀ ਜਿਸ ਦਾ ਨਾਮ ਵੀ ਵਜ਼ੀਰ ਖਾਂ ਹੀ ਸੀ। ਲਾਹੌਰ ਵਿਚ ਜੋ ਵਜ਼ੀਰ ਖਾਂ ਦੀ ਮਸੀਤ ਮਸ਼ਹੂਰ ਹੈ, ਇਸੇ ਦੇ ਪ੍ਰਬੰਧ ਵਿਚ ਬਣਾਈ ਗਈ ਸੀ। ਇਹ ਇੱਕ ਵੇਰ ਬਿਮਾਰ ਸੀ। ਇੱਕ ਸਿੱਖ ਸੁਖਮਨੀ ਸਾਹਿਬ ਦਾ ਪਾਠ ਉੱਚੀ ਸੁਰ ਨਾਲ ਕਰਦਾ ਬਾਹਰੋਂ ਲੰਘਿਆ ਤਾਂ ਵਜ਼ੀਰ ਖਾਂ ਨੂੰ ਸੁੱਖ ਪਾਸਿਆ। ਉਹ ਸਿੱਖ ਉਸੇ ਤਰ੍ਹਾਂ ਪਾਠ ਕਰਦਾ ਵਾਪਸ ਲੰਘਿਆ ਤਾਂ ਇਸ ਨੂੰ ਫੇਰ ਦਰਦ ਤੋਂ ਸੁੱਖ ਹੋਇਆ। ਫਿਰ ਇਸ ਨੇ ਉਸ ਸਿੱਖ ਨੂੰ ਸਨਮਾਨ ਨਾਲ ਸਦਵਾ ਕੇ ਰੋਜ਼ ਅੰਮ੍ਰਿਤ ਵੇਲੇ ਪਾਠ ਸੁਣਨਾ ਸ਼ੁਰੂ ਕੀਤਾ, ਜਿਸ ਨਾਲ ਉਹ ਮੂਲੋਂ ਵੱਲ ਹੋ ਗਿਆ। ਹੁਣ ਇਸ ਦੀ ਗੁਰੂ ਘਰ ਤੇ ਸ਼ਰਧਾ ਬੱਝ ਗਈ। ਪੂਰਾ ਵੱਲ ਹੋ ਕੇ ਗੁਰੂ ਚਰਨਾਂ ਵਿਚ ਹਾਜ਼ਰ ਹੋਇਆ ਤੇ ਗੁਰੂ ਕਾ ਸ਼ਰਧਾਵਾਨ ਪੂਰਨ ਪ੍ਰੇਮੀ ਹੋ ਗਿਆ। ਪ੍ਰਿਥੀ ਚੰਦ ਜੀ ਦੀਆਂ ਕਈ ਵਾਰ ਗੁਰੂ ਜੀ ਵਿਰੁੱਧ ਕੀਤੀਆਂ ਗੱਲਾਂ ਨੂੰ ਜੋ ਆਪਣੇ ਮਿੱਤਰ ਸੁਲੀ ਖਾਨ ਦੀ ਮਾਰਫਤ ਕਰਦਾ ਰਹਿੰਦਾ ਸੀ, ਵਜ਼ੀਰ ਖਾਂ ਉਹਨਾਂ ਨੂੰ ਅਣਕੀਤੀਆਂ ਕਰਾ ਦਿੰਦਾ ਸੀ। ਵਜ਼ੀਰ ਖਾਂ ਪ੍ਰਤੀ ਜੋ ਉਪਦੇਸ਼ ਹੋਇਆ ਲਿਖਿਆ ਹੈ, ਇਹ ਹੈ। ਮਾਰੂ ਮਹੱਲਾ ਪੰਜਵਾਂ, ਅੱਲਾ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆਂ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ, ਇਹ ਦਰਵੇਸ਼ ਕਬੂਲ ਦਰਾ, ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰੋ ਆਸਾ, ਦੇਹ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ, ਸਰਾ ਸਰੀਅਤ ਲੇ ਕਮਾਵੋ, ਤਰੀਕਤ ਤਰਕ ਖੋਜ ਟੋਲਾਵੋ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ, ਕੁਰਾਨ ਕਤੇਬ ਦਿਲ ਮਾਹੇ ਕਮਾਹੀ, ਦਸ ਔਰਾਤ ਰੱਖੋ ਬਦਰਾਹੀ, ਪੰਚ ਮਰਦ ਸਿਦਕ ਲੇ ਬਾਂਧੋ, ਖੈਰ ਸਬੂਰੀ ਕਬੂਲ ਪਰਾ, ਮੱਕਾ ਮੇਰ ਰੋਜਾ ਪੈ ਖਾਕਾ, ਪਿਸਤ ਪੀਰ ਲਫਜ਼ ਕਮਾਏ ਅੰਦਾਜ਼ਾ, ਹੂਰ ਨੂਰ ਮੁਸਕ ਖੁਦਾਇਆ, ਬੰਦਗੀ ਅੱਲਾ ਆਲਾ ਹੁਜਰਾ, ਸੱਚ ਕਮਾਵੇ ਸੋਈ ਹਾਜੀ, ਸੱਚ ਕਮਾਵੇ ਸੋਈ ਕਾਜੀ, ਜੋ ਦਿਨ ਸੋਧੈ ਸੋਈ ਹਾਜੀ, ਸੋ ਮੁੱਲਾ ਮੌਲੂ ਨਵਾਰੇ, ਸੋ ਦਰਵੇਸ਼ ਜਿਸ ਸਿਫਤ ਤਰਾ, ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਦੇ ਲੈ ਮੈਂ ਮੌਲਾ, ਦਸ ਵੀ ਯਾਦ ਕਰੋ ਦਸ ਮਰਦਨ, ਸੁਨਤ ਸੀਲ ਬੰਧਾਨ ਬਰਾ, ਦਿਲ ਮੈਂ ਜਾਨੋ ਸਭ ਫਿਲਹਾਲਾ, ਫਿਲ ਖਾਨਾ ਬਰਾਦਰ ਹਮੂ ਜੰਜਾਲਾ, ਮੀਰ ਮਲਕ ਉਮਰੇ ਪਾਨਾਇਆ, ਏਕ ਮੁਕਾਮ ਖੁਦਾਏ ਦਰਾ, ਅਵਲ ਸਿਫਤ ਦੂਜੀ ਸਾਬੂਰੀ, ਤੀਜੇ ਹਲੇਮੀ ਚੌਥੇ ਖੈਰੀ, ਪੰਜਵੇਂ ਪੰਜੇ ਇਕੱਤ ਮੁਕਾਮੇ, ਇਹ ਪੰਜ ਵਖਤ ਤੇਰੇ ਅਪਰਪਰਾ, ਸਗਲੀ ਜਾਨ ਕਰੋ ਮੋਦੀ ਪਾ, ਬਦ ਅਮਲ ਛੋੜ ਕਰੋ ਹੱਥ ਕੂਜਾ, ਖੁਦਾਏ ਏਕ ਬੁਝ ਦੇਵੋ ਬਾਂਗਾ, ਬੁਰਗੂ ਬਰ ਖੁਰਦਾਰ ਖਰਾ, ਹੱਕ ਹਲਾਲ ਬਖੋਰੋ ਖਾਣਾ, ਦਿਲ ਦਰਿਆਓ ਧੋਵੋ ਮੈਲਾਣਾ, ਪੀਰ ਪਛਾਣ ਪਿਸਤੀ ਸੋਈ, ਅਜਰਾ ਈ ਲਾ ਦੋਇ ਠਰਾ, ਕਾਇਆ ਕਿਰਦਾਰ औरत यकीना रंग तमासे मान हकीना ना पाक पाक कर हदूर हदीसा साबत सूरत दस्तार सिरा मुसलमान मोम दिल होवे अंतर की मल दिल ते तोवे दुनिया रंग न आवे नेड़े ज्यो कुसम पाठ क्यो पाक हरा जाको मेहर मेहर मेहरवाना सोई मर्द मर्द मर्दाना सोई सेख मसायक हाजी सो बंदा जिस नजर नरा कुदरत कादर करण करीमा सिफत मुहबत अथा रहीमा हक हुक्म सच खुदाया बुज नानक बंद खलास तरा। वाहिगुरु जी का खालसा वाहिगुरु जी की फतेह। साखी 29 आदि ग्रंथ रचना आरंभ पोथियां लियांदियां। श्री गुरु नानक देव जी ने अपनी थां थापे श्री गुरु अंगद देव जी नूं फरमाया सी कि पंथ साजना है, जिस दा भाव ए सी कि मैं जो पंथ रचिया है इस नूं इन्हां लीहां ते लई चलना है। ओह लीहां सन सच दियां, नाम दियां, उपकार दियां, नाम द्वारा अपनी होमे नूं जितण ते घट घट विच व्यापक वाहिगुरु नूं लख लैण ते विच रह के भला करन दियां। इसी तरां श्री गुरु अर्जन देव जी ने पंथ साजन दी ताकीद श्री गुरु अमरदास जी नूं कीती सी अते आप जी ने चौथी पातशाही श्री गुरु रामदास जी नूं कीती सी ते श्री गुरु रामदास जी ने श्री गुरु अर्जन देव जी नूं कीती सी। श्री गुरु अर्जन देव जी ने उवें ही कीता जिवें कि पहले सतगुरु जी करदे आए से ते जिवें आप नूं फरमान होया सी जिस ते कुछ वेरवे पिछे असीं दे आए हां। घर दी मुखालफत जो लगातार आप दे पिछे पई रही उस दे हुंदिआं अपने पंथ नूं संभालना ते आप पूर्ण पद ते खड़ो के निर्वैर ते निरभय रंगां विच खेलना इक कमाल है जो अवतार गुरु ही वरत के दिखा सकदा है। अपने गुरु दे हुकम पंथ साजना नूं होर पक्के पैरां ते करन लई आपने हर मंदर पक्की इमारत विच ते अमृत सरोवर पक्की उसारी विच साज के ओह पवित्रता कायम कीती जिथे अठे पहर कीर्तन हुंदा रहे ते अमृत वरसता रहे। यह मंदर दी साजना पंथ दी परपक्ता लई परम जरूरी सी। इस यह एक केंद्री पवित्र अस्थान बन गया जिस दे द्वारे सारा पंथ खिचींदा घुमदा रहे जिथों हरी कीर्तन दी गुंजार हरी प्रेम विच मगन करदी रहे। हुण आप जी ने इस प्रकार दी दूजी सोच कीती ओह इह सी कि गुरबाणी इक थां एकत्र कीती जावे। पहले सतगुरां दे सचखंड प्याने मगरों गुरु अर्जन देव जी ने गुरु नानक देव जी दी बाणी जिन्नी दूरों नेड़ियों मिल सकी इकट्ठी कीती सी। तीसरे सतगुरां दे वेले तिन्ना ही सतगुरां दी बाणी दो पोथियां विच कहिंदे हन कि संसराम गुरु अमरदास जी दा पोतरा बाबे मोहन जी दा सपुत्र तो लिखवाई गई सी। ये पोथियां तदों गोइंदवाल सन गुरु अमरदास जी दे वड्डे सपुत्र श्री मोहन जी पास। सो आप ने विचारिया कि संचय आ जावे ते इस नूं विचार के चौथे सतगुरां दी सारी बाणी ते अपने ते उत्तरी बाणी ते होर जो प्रभु प्रेमियां दी ठीक ठीक बाणी मिले सोध सुधार के संचय कीती जावे। सो आरंभ गोइंदवाल वालियां पोथियां दा मंगाउणा सी। भाई गुरदास जी ने इस कारज दे करन दी हामी भरी ते गुरु आग्या विच गोइंदवाल चले गए। पैर सवा पैर दिन रहे पहुंच के बावली साहिब इशनान करके मोहन जी दे चुबारे जा पहुंचे। दर बंद देख के बाहर बैठ गए ते बेनतियां करन लगे पर मोहन जी योगिक समाधि विच सन, समाधि ना खुली। भाई गुरदास जी सारी रात ही बैठे रहे, अर्जा करदे रहे पर दर ना टुक खुले। आखर निराश हो के भाई जी मुड़ आए ते आ सारी कथा सुनाई। तद भाई बुढ़े जी ने ए सेवा चाई ते गोइंदवाल पहुंचे, इशनान करके चुबारे पहुंचे। तदों भी दर अंदरों बंद सी। आप जी ने भी आवाजा दित्तियां, बिने उचारियां दर खड़काए पर दर ना खुला। फिर आपने अपने बल नाल दर इस तरह खिचे ਕਿ ਤੇ ਚੂਥੀ ਹਿਲਾਈ, ਕੁਛ ਸ਼ਿੱਟਾਂ ਪੁੱਟ ਕੇ ਚੂਥੀ ਕੱਢ ਲਈ ਤੇ ਦਰ ਖੋਲ ਕੇ ਅੰਦਰ ਜਾ ਪਹੁੰਚੇ। ਕੀ ਦੇਖਦੇ ਹਨ? ਸ੍ਰੀ ਮੋਹਨ ਬੈਠੇ ਜਾਂ ਪਦਮਾਸਨ ਧਾਰੀ, ਲੱਗੀ ਸਮਾਧ ਅਖੰਡ ਰਸ ਨਹਿ ਦੇ ਸੰਭਾਰੀ, ਕਾਸ਼ਟ ਕੇਰ ਸਮਾਨ ਦ੍ਰਿੜ, ਰਿਜਕ ਹਵੈ ਕਰ ਬੈਸਾ, ਅਚਲ ਸੰਗ ਅਚਲ ਅੰਗ ਸਗਰੇ ਕਰੇ, ਥਿਤ ਕਾਸ਼ਟ ਜੈਸਾ। ਸੂਰਜ ਪ੍ਰਕਾਸ਼। ਉਧਰ ਮੋਹਰੀ ਜੀ ਨੂੰ ਖਬਰ ਹੋਈ, ਦਰ ਟੁੱਟਣ ਦੀ ਆਵਾਜ਼ ਆਈ। ਤਦ ਉਹ ਛੇਤੀ ਉੱਪਰ ਪਹੁੰਚਿਆ ਤੇ ਬੋਲਿਆ, ਭਾਈ ਜੀ, ਉਹ ਕਾਸ ਨੂੰ ਇਸ ਤਾਈ ਹਿਲਾਉਂਦੇ ਹੋ? ਇਹ ਆਪਣੀ ਸਮਾਧੀ ਵਿਚ ਹੈ ਸੂ, ਇਹ ਮਸਤ ਸੁਭਾਵ। ਬੱਡ ਲੱਗ ਨਹੀਂ ਬਿਰਾ ਵਿਚਾਰ ਤੇ, ਨਹਿ ਦੇਖੈ ਕਾਉ, ਸਰਾਪ ਆਦ ਨਿਸ਼ਟੁਰ ਭਨੈ, ਹੋਰ ਤੇ ਰਿਸ ਧਾਰੇ, ਨਿਜ ਸੁਭਾਉ ਮੈਂ ਮਸਤ ਰਹਿ, ਕੇ ਸੰਗ ਕਿਸ ਸੰਗ ਨਾ ਬੋਲੈ, ਬੈਠੈ ਅੰਤਰ ਮੈਂ ਰਹਿ, ਕਬ ਕਬ ਦਰ ਖੋਲੈ। ਇਸ ਪ੍ਰਕਾਰ ਦੀ ਪ੍ਰੇਰਨਾ ਨਾਲ ਸ੍ਰੀ ਬੁੱਢਾ ਜੀ ਨੇ ਸ੍ਰੀ ਮੋਹਨ ਜੀ ਦੀ ਸਮਾਧੀ ਖੋਲਣੀ ਮੁਨਾਸਬ ਨਾ ਜਾਤੀ ਤੇ ਪਰਤ ਆਏ ਤੇ ਸਾਰੀ ਕਥਾ ਸ੍ਰੀ ਸਤਿਗੁਰੂ ਜੀ ਨੂੰ ਆ ਸੁਣਾਈ। ਇਸ ਤੋਂ ਮਗਰੋਂ ਕੁਛ ਵਿਚਾਰ ਕਰਕੇ ਸ੍ਰੀ ਗੁਰੂ ਜੀ ਆਪ ਤਿਆਰ ਹੋਏ ਤੇ ਗੋਇੰਦਵਾਲ ਉਪੜੇ, ਬਾਵਲੀ ਇਸ਼ਨਾਨ ਕਰਕੇ ਧਿਆਨ ਮਗਨ ਬੈਠ ਗਏ। ਲਿਖਿਆ ਹੈ ਕਿ ਤੀਸਰੇ ਸਾਹਿਬਾਂ ਦੇ ਦਰਸ਼ਨ ਹੋਏ ਤੇ ਸਹਿਮਤ ਹੋਈ, ਕਾਰਜ ਰਾਸ ਹੋਏਗਾ, ਕਠੋਰ ਵਚਨ ਚੱਲ ਲੈਣੇ। ਹੁਣ ਗੁਰੂ ਜੀ ਗੋਇੰਦਵਾਲ ਨਗਰੀ ਵਿੱਚ ਉਸ ਗਲੀ ਗਏ ਜਿਸ ਵਿੱਚ ਮੋਹਨ ਜੀ ਦਾ ਚੁਬਾਰਾ ਸੀ, ਹੱਥ ਵਿੱਚ ਤੰਬੂਰਾ ਸੀ, ਨੰਗੇ ਪੈਰੀ ਗਏ। ਚੁਬਾਰੇ ਦੇ ਅੱਗੇ ਗਲੀ ਵਿੱਚ ਹੀ ਪੁੰਜੇ ਜਾ ਬੈਠੇ, ਕੁਛ ਚਾਦਰ ਕੇ ਦਰੀ ਕਲੀਨ ਵਿਛਾਉਣ ਨਾ ਦਿੱਤਾ। ਫੇਰ ਕੌੜੀ ਰਾਗ ਦੀ ਮਧੁਰ ਧੁਨ ਵਿੱਚ ਤੰਬੂਰ ਦੀਆਂ ਮਿੱਠੀਆਂ ਸੁਰਾਂ ਵੱਜਦੀਆਂ ਵਿੱਚ ਗਾਵੇ, ਗੌੜੀ ਮਹੱਲਾ ਪੰਜਵਾਂ, ਮੋਹਨ ਤੇਰੇ ਉੱਚੇ ਮੰਦਰ ਮੈਲ ਅਪਾਰਾ, ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸਾਲਾ, ਧਰਮਸਾਲ ਅਪਾਰ ਦਿਆਰ ਠਾਕਰ ਸਦਾ ਕੀਰਤਨ ਗਾਵਹੇ, ਜਹ ਸਾਧ ਸੰਤ ਇਕੱਤਰ ਹੋਵੇ ਤਹਾਂ ਤੁਝੇ ਧਿਆਵਹੇ, ਕਰ ਦਇਆ ਮਇਆ ਦਿਆਲ ਸੁਆਮੀ ਉਹ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸ ਮਿਲ ਦਰਸਨ ਸੁਖ ਸਾਰਾ। ਸ੍ਰੀ ਮੋਹਨ ਜੀ ਦੀ ਸਮਾਧੀ ਜੋ ਦੋ ਵਾਰ ਯਤਨ ਕਰਨ ਦੇ ਨਹੀਂ ਸੀ ਖੁੱਲੀ, ਅੱਜ ਮਧੁਰ ਗੁਰਬਾਣੀ ਦੇ ਅਸਰ ਨਾਲ ਖੁੱਲੀ ਤੇ ਤਾਕੀ ਵਿੱਚੋਂ ਗਲੀ ਵੱਲ ਤੱਕੇ ਤੇ ਗੁਰੂ ਅਰਜਨ ਦੇਵ ਜੀ ਵੱਲ ਤੱਕ ਕੇ ਕੁਛ ਕਠੋਰ ਵਾਕ ਕਹੇ। ਉਹਨਾਂ ਵਾਕਾਂ ਦੇ ਅਰਥ ਦੂਰੇ ਹਨ, ਨਿੰਦਿਆ ਵੀ ਅਰਥ ਨਿਕਲਦੇ ਹਨ ਤੇ ਉਸਤਤ ਵੀ। ਕਠੋਰ ਵਾਕ ਸੁਣ ਕੇ ਤੰਬੂਰੇ ਦੀਆਂ ਮਿਰਦੁਰ ਜ਼ਰਬਾਂ ਮੱਧਮ ਨਹੀਂ ਪਈਆਂ ਤੇ ਦੈਵੀ ਗਲਾ ਸੁਰੀਲੀ ਸੁਰ ਵਿੱਚ ਅੰਮ੍ਰਿਤ ਵਰਖਾ ਕਰਨ ਨੂੰ ਨਹੀਂ ਰੁਕਿਆ। ਇਉਂ ਮਧੁਰ ਵਾਕ ਉਚਾਰ ਹੋਏ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਨ ਏਕ ਜੀ ਸਬਰ ਸਬਰਾਲੀ, ਮਨ ਹੈ ਤਾਂ ਏਕ ਅਲੇਖ ਠਾਕੁਰ ਜਿਨੈ ਸਭ ਕਲ ਧਾਰੀਆ, ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ, ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ, ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਣ ਤੁਮਾਰੀਆ। ਹੁਣ ਰਾਗ ਦੀ ਮਧੁਰਤਾ, ਭਾਵ ਦੀ ਮਧੁਰਤਾ, ਕਮਾਲ ਦੀ ਮਿੱਠਤ ਤੇ ਨਿੱਜ ਨਾਲ ਹਿੱਤ ਤੱਕ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਬਾਬਾ ਮੋਹਨ ਭਇਓ ਪ੍ਰਸੰਨ ਕਿਰਪਾਲ ਕਨੇਰਾ, ਮਨ ਮੈਂ ਲਾਗ ਵਿਚਾਰਨ ਮੋਹਨ ਚਤਰ ਗੁਰੂ ਮੂਰਤ ਇਹ ਸੋਹਨ, ਕ੍ਰੋਧ ਈਰਖਾ ਆਦਿ ਬਿਕਾਰਾ ਇਨ ਮਹਿਤੇ ਨਹਿ ਪਰੈ ਨਿਹਾਰਾ, ਕਰੇ ਸ਼ਤਰਤਾ ਸੋ ਪਛਤਾਵੈ ਸੇਵੈ ਪ੍ਰੀਤ ਸਕਲ ਸੁਖ ਪਾਵੈ, ਕਟਕ ਬਾਕ ਸੁਣ ਕੇ ਅਬ ਮੇਰੇ ਰਹੇ ਅਸ਼ੋਭ ਸਿੰਧ ਸਭ ਹੇਰੇ, ਸ਼ਾਂਤ ਰਿਦਾ ਸਮਤਾ ਮੁਝ ਸਾਥ ਗਾਏ ਸ਼ਬਦ ਸ੍ਰੀ ਅਰਜਨ ਨਾਥ, ਸ੍ਰੀ ਗੁਰ ਅਮਰ ਪਿਤਾ ਕੇ ਬੈਨ ਕੀਨ ਬਿਗਾਰ ਜੇ ਮਨ ਮੈਨ, ਅਬ ਨਹਿ ਉਚਿਤ ਬਿਗਾਰਨ ਬਾਤੀ ਕਰੇ ਸੁਧਾਰਨ ਹੋਏ ਸੁਖ ਸ਼ਾਂਤੀ, ਜਗ ਮੈਂ ਨਿੰਦਾ ਪੂਰਬ ਲਈ ਅਬ ਸੁਧਰੇ ਗੁਰਬਾਣੀ ਦਈ, ਇਮ ਵਿਚਾਰ ਕਰ ਲੇ ਇਨ ਵਿਚਾਰ ਕਰ ਲੇ ਕਰ ਪੋਤੀ मत ता जिदीन प्रेम ते थोथी निज चौबारे बाहर आए श्री अर्जन को तब दर्शायो चतर गुरु की जोत कृपाला इन मजार सो बसै बिसाला देख स्वरूप सो हो प्रसन्न कहो जी अर्जन तुम कहो के श्री अर्जन तुम तन सतगुर देखै मोहन मा आए पुन तीजो पद शब्द अलायो श्री फिर श्री गुरु जी ने मदर सुर विच गायन कीता मोहन तुद सतसंग त्यावै दर्स त्याना मोहन जम नेड़ न आवै तुद जपै निदाना जम काल तिनको लगे नाही जो एक मन त्यावहे मन बचन कर्म जे तुद अरादै से सबे फल पावहे मल मूत मूड जे मुग्ध होते से देख दर्श सुग्याना बिनवंत नानक राज ने चल पूर्ण पुरख भगवाना मोहन जी ने गुरु अर्जन देव जी दी मोहनी मूर्त वेखी जो गा रहे हन प्रेम विच नैन बंद हन कोई कोई जल टेपा किरदा है समझ गया कि ए पूर्ण गुरु हन ते अपने प्रीतम वाहिगुरु दे रंग रत्ते होए गा रहे हन ए देख के पोथियां गुरु जी दे अगे धर दित्तियां ते चरणा ते सिर रख दिता तद निम्रता दी अवधि गुरु जी बोले आप वड्डे हो साकादारी विच मामा हो गुरु अर्जन गुरु अमरदास जी जगत तारक गुरु आप दे पिता हन सो मेरे वड्डे हो मत्था ना टेको तद श्री मोहन जी बोले श्री अर्जन भगनी सुत मेरे परसों चरण कमल अब तेरे भूल परी मजते पौ बहु पहले बक्सो अब की चैनित सहले समा उडीकत सो अब आवा कृपा करो दुख बन तुम दावा फिर कितना चिर वार्तालाप हुंदी रही जिस दे अंत ते यों लिखिया है सुन मोहन परम दत्त बिसाला गुर के चरण परयो तिस काला हाथ जोर नमरी अतंत भयो बख्शो गुण पूर जो गयो नेमर पयो मातलब के हेरा श्री अर्जन भर दे तिस बेरा चतरथ पद को पूर्ण करयो मोहन खेद सर्व पर हरयो श्री मुखवाग मोहन तू सफल फलिया संपरवारे मोहन तू सफल सफल फलिया संपरवारे मोहन पुत्र मीत भाई कुटुंब सब तारे तारिया जहान लहया अभिमान जिन दर्शन पाया जिन तुदनो तन कहया तिन जम नेड़ न आया बेअंत गुण तेरे कथे न जाही सतगुर पुरख मुरारे बिनवंत नानक टेक राखी जित लग तरिया संसारे पोथियां लैके टुर पैंदे पर श्री मोहरी जी ने बड़े प्रेम नाल अटका लिया ते सारे परिवार विच लै गया परस्पर मिलके सुखी होए दोहां गुरु साहिबां दे देहुरियां दे दर्शन कीते एक रात गोविंदवाल रहे एक रात गोविंदवाल ही रहे अगले दिन सारे परिवार दी आग्या पा के वापस गए इस परिवार मेले विच श्री सुंदर जी नाल भेट होई रिश्ते विच सुंदर आप जी दा भतीजा लगदा सी ਇਹ ਬਾਬਾ ਮੋਹਨ ਜੀ ਦਾ ਪੋਤਰਾ ਸੀ ਤੇ ਆਨੰਦ ਜੀ ਦਾ ਸਪੁੱਤਰ ਸੀ ਸੁੰਦਰ ਜੀ ਨਾਲ ਜੋ ਗੱਲਬਾਤ ਹੋਈ ਇਸ ਦਾ ਵੇਰਵਾ ਸੂਰਜ ਪ੍ਰਕਾਸ਼ ਵਿਚ ਇਸ ਤਰ੍ਹਾਂ ਦਿੱਤਾ ਹੈ ਨਿਕਟ ਦੇਖ ਸੁੰਦਰ ਤੇ ਕੋ ਕਹਿਓ ਹੇ ਸ਼ੁਭ ਮਤ ਤੁਮ ਸਭ ਕਿਛ ਲਇਓ ਸ੍ਰੀ ਗੁਰ ਅਮਰਦਾਸ ਜਿਸ ਭਾਤੀ ਗੁਰਤਾ ਤਿਲਕ ਦੀਨ ਸੁਖ ਸ਼ਾਂਤੀ ਗੁਰੂ ਭਏ ਜਿਮ ਪਿਤਾ ਹਮਾਰੇ ਸੋ ਬਨਾਏ ਅਬ ਕਰੋ ਉਚਾਰੇ ਸੁਨ ਸੁੰਦਰ ਨੇ ਸਦ ਬਨਾਵਾ ਸ੍ਰੀ ਅਰਜਨ ਕੋ ਸਕਲ ਸੁਨਾਵਾ ਹੋਏ ਪ੍ਰਸੰਨ ਜੋ ਲੀਨ ਲਿਖਾਈ ਕਹਿਓ ਗ੍ਰੰਥ ਮੈਂ ਤਰੇ ਬਨਾਈ ਅੰਤ ਸਮੇਂ ਇਸ ਪਾਠ ਜੋ ਕਰਹੀ ਅੰਤਕ ਪੀਰ ਤਿਨਹੂੰ ਕੀ ਟਰਹੀ ਗੁਰਪ੍ਰਤਾਪ ਸੂਰਜ ਗ੍ਰੰਥ ਸੁੰਦਰ ਕੋਲੋਂ ਸਦ ਲਿਖਵਾ ਕੇ ਨਾਲ ਲੈ ਲਿੱਤੀ ਜੋ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਸ਼ਾਮਿਲ ਕੀਤੀ ਪੋਥੀਆਂ ਨੂੰ ਇੱਕ ਖਾਸੇ ਵਿੱਚ ਟਿਕਾ ਕੇ ਆਦਰ ਨਾਲ ਲੈ ਕੇ ਟੁਰ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ 31ਵੀਂ ਸਾਖੀ 30ਵੀਂ ਸ੍ਰੀ ਦਾਤੂ ਜੀ ਮਿਲਾਪ। ਸਨੇ ਸਨੇ ਚਲਦੇ ਖਡੂਰਾ ਪਹੁੰਚੇ। ਇਸ ਤੇ ਇੱਥੇ ਵਸਦੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬੇਟੇ ਸ੍ਰੀ ਦਾਤੂ ਜੀ। ਸ੍ਰੀ ਗੁਰੂ ਜੀ ਦਾ ਆਗਮਨ ਸੁਣ ਕੇ ਆ ਮਿਲੇ ਤੇ ਮੱਥਾ ਟੇਕਿਆ, ਪਰ ਗੁਰੂ ਜੀ ਨੇ ਆਪਣੇ ਹੱਥਾਂ ਤੇ ਲੈ ਕੇ ਪਿਆਰ ਤੇ ਨਿਮਰਤਾ ਦੇ ਵਾਕ ਕਹੇ। ਸ੍ਰੀ ਦਾਤੂ ਜੀ ਨੇ ਕਿਹਾ, ਆਪ ਗੁਰਗੱਦੀ ਦੇ ਮਾਲਕ ਗੁਰੂ ਹੋ, ਮੈਂ ਹੁਣ ਸ਼ਰਧਾ ਧਾਰ ਕੇ ਆਇਆ ਹਾਂ, ਅੱਗੇ ਅਵੱਗਿਆ ਕਰ ਬੈਠਾ ਹਾਂ, ਜਿਸ ਦੀ ਹੁਣ ਤੱਕ ਮਨ ਨੂੰ ਦਰਦ ਹੈ ਤੇ ਸਰੀਰ ਵਿਖੇ ਪੀੜਾ ਹੈ। ਫਿਰ ਸ੍ਰੀ ਦਾਤੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਅਵੱਗਿਆ ਕਰਨ ਦੀ ਕਥਾ ਸੁਣਾਈ। ਫਿਰ ਬੇਨਤੀ ਕੀਤੀ ਕਿ ਉਸ ਰਾਤ ਜਦ ਮੈਂ ਗੋਇੰਦਵਾਲ ਤੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਘਰ ਬਾਰ ਡੇਰਾ ਲੁੱਟ ਕੇ ਖਡੂਰ ਆ ਰਿਹਾ ਤਾਂ ਚੋਰਾਂ ਨੇ ਲੁੱਟ ਲਿਆ ਸੀ। ਉਸ ਵੇਲੇ ਦੀ ਬਿਪਤਾ ਵਿੱਚ ਪੈਰ ਨੂੰ ਸੱਟ ਲੱਗ ਗਈ ਸੀ ਤੇ ਪੀੜ ਠਹਿਰ ਗਈ ਜੋ ਹੁਣ ਤੱਕ ਨਹੀਂ ਹਟੀ। ਮੈਂ ਮਗਰੋਂ ਪਛਤਾ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਤਲੇ ਸਮੇਂ ਹਾਜ਼ਰ ਹੋ ਕੇ ਖਿਮਾ ਮੰਗੀ ਸੀ ਤਾਂ ਆਪ ਨੇ ਫਰਮਾਇਆ ਸੀ, ਪੰਜਵੇਂ ਗੁਰੂ ਜੀ ਆਪ ਦੀ ਪੀੜਾ ਹਰਨਗੇ, ਸੋ ਹੁਣ ਮਿਹਰ ਕਰੋ ਕਿ ਪੈਰ ਦੀ ਪੀੜ ਹਰੋ ਤੇ ਕੀਤੇ ਅਪਮਾਨ ਦੀ ਜੋ ਦਰਦ ਪੈਰ ਵਿੱਚ ਤੇ ਜਲਨ ਕਾਲਜੇ ਵਿੱਚ ਹੈ ਦੂਰ ਕਰੋ। ਤਦ ਸ੍ਰੀ ਗੁਰੂ ਜੀ ਨੇ ਮਿਹਰ ਕੀਤੀ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕੇ, ਮਨ ਤੇ ਸਰੀਰ ਦੋਵੇਂ ਦੁੱਖ ਦੂਰ ਹੋਏ। ਸ੍ਰੀ ਦਾਤੂ ਜੀ ਨੇ ਸ੍ਰੀ ਗੁਰੂ ਜੀ ਨੂੰ ਰਾਤ ਖਡੂਰ ਟਿਕਾ ਲਿਆ ਤੇ ਬੜੀ ਖਾਤਰ ਸੇਵਾ ਕੀਤੀ। ਅਗਲੇ ਦਿਨ ਗੁਰੂ ਜੀ ਸ੍ਰੀ ਦਾਸੂ ਜੀ ਨੂੰ ਆਪ ਮਿਲਣ ਗਏ। ਉਹ ਸਮਾਧੀ ਸਥਿਤ ਸਨ, ਸਮਾਧੀ ਖੁੱਲੀ ਤੇ ਸ੍ਰੀ ਗੁਰੂ ਜੀ ਨੂੰ ਪ੍ਰੇਮ ਭਾਵਨਾ ਨਾਲ ਮਿਲੇ ਅਤੇ ਯਾਚਨਾ ਕੀਤੀ ਕਿ ਆਪ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ, ਅਸੀਸ ਦਿਓ ਕਿ ਹੁਣ ਇਹ ਯਾਤਰਾ ਸਮਾਪਤ ਹੋਵੇ ਤੇ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਜਾ ਪ੍ਰਾਪਤ ਹੋਵਾਂ। ਸ੍ਰੀ ਗੁਰੂ ਜੀ ਨੇ ਆਸ਼ੀਰਵਾਦ ਦਿੱਤੀ ਤੇ ਫਿਰ ਖਾਸੇ ਪਰ ਸਵਾਰ ਪੋਥੀਆਂ ਤੇ ਆਪ ਬਾਣੀ ਦੇ ਸਤਿਕਾਰ ਵਿੱਚ ਤੁਰਦੇ ਖਡੂਰ ਤੋਂ ਵਿਦਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।